बाबा पृथ्वी चंद जी बड़े फिक्रमंद ने। करमो ने आख्या, क्यों चिंता कर दे हो? दीवान चंदू दे नाल मित्रता बनाओ, वो मुल्क दा मालक है। एक प्रकार नाल गुरु अर्जन देव साहब दा विरोधी है, उन्हूं चिट्ठी लिखो। एदा चिंता तां तुहानूं साड़ी जाएगी, चिंता तां दुश्मन है, उद्दम मित्र हुंदा। तो बाबा पृथ्वी चंद जी ने एक चिट्ठी लिख के दीवान चंदू नूं भेजी। चंदू ने जवाब दिता कि मैं तां पहला ही तैयारी करी बैठा भी किहड़े वेले बादशाह दिल्लीओं पंजाब नूं आवे, ते गुरु अर्जन देव साहब नूं पकड़ के किसे बहाने कैद करके मैं मरवा दिया, और ओहदी जगह ते तुहानूं गुरु बना के बिठा दिया। ਇਹ ਚਿੱਠੀ ਜਦੋਂ ਬਾਬੇ ਪ੍ਰਿਥੀ ਚੰਦ ਨੇ ਪੜ੍ਹੀ ਤੇ ਬੜੀ ਖੁਸ਼ੀ ਮਨਾਈ। ਕਹਿੰਦਾ, ਮੇਰੇ ਭਾਗ ਜਾਗਣ ਵਾਲੇ ਨੇ ਪੂਰਵਲੇ ਜਨਮਾਂ ਦੇ, ਤੇ ਹੁਣ ਮੈਂ ਗੁਰੂ ਬਣਾਂਗਾ। ਮੇਰੇ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ ਗੁਰੂ ਬਣੇਗਾ, ਔਰ ਅਣਗਿਣਤ ਧਨ ਦੇ ਗੱਫੇ ਸਾਡੇ ਕੋਲ ਆਇਆ ਕਰਨਗੇ, ਸੰਗਤਾਂ ਸਾਡੀ ਪੂਜਾ ਕਰਿਆ ਕਰਨਗੀ। ਏਦਾਂ ਬਾਬਾ ਪ੍ਰਿਥੀ ਚੰਦ ਜੀ ਖੁਸ਼ੀ ਮਨਾ ਰਹੇ ਨੇ। ਉਧਰ ਪਾਪੀ ਚੰਦੂ ਲਾਲ ਦਾ ਤੱਕ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰੀ ਲਵਾਈਏ। ਜਬ ਲਉ ਨਹੀਂ ਭਾਗ ਲਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਜਗ ਔਰ ਨ ਜਾਹੇ ਮਹਾਤਮ, ਮੈਂ ਅਵਤਾਰ ਉਜਾਗਰ ਆਨ ਕੀਓ। ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਨੇ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੁੱਕ ਹਰੇ, ਮਨ ਭੇਦ ਬਭੇਦ ਨ ਜਾਣ ਬੀਓ। ਪਰ ਤਛ ਹਿਰਦਾ ਗੁਰੇ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਬੀਓ। ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹੋ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪਰ ਤਖ ਹਰ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਉਤ ਚੰਦੂ ਅਵਸਰ ਕੋ ਚਾਹਤ।
ਇਧਰ ਪ੍ਰਿਥੀ ਚੰਦ ਨੇ ਬੜੀ ਖੁਸ਼ੀ ਮਨਾਈ ਕਿ ਮੇਰੀ ਮਨ ਭਾਉਣ ਦੀ ਗੱਲ ਬਣ ਜਾਣੀ ਹੈ, ਮੈਨੂੰ ਕੁਝ ਕਰਨਾ ਨਹੀਂ ਪੈਣਾ ਤੇ ਮੇਰਾ ਦੁਸ਼ਮਣ ਵੀ ਮਾਰਿਆ ਜਾਏਗਾ। ਉਧਰ ਚੰਦੂ ਮੌਕਾ ਤੱਕਦਾ ਕਿ ਬਾਦਸ਼ਾਹ ਨਾਲ ਗੱਲਬਾਤ ਕਰਨ ਦਾ ਕੋਈ ਮਾਹੌਲ ਇਹੋ ਜਿਹਾ ਬਣੇ ਵੀ ਗੱਲਬਾਤ ਕਰ ਸਕੇ ਬਾਦਸ਼ਾਹ ਨਾਲ। ਉਹ ਅਵਸਰ ਵੇਖਦਾ, ਮੌਕਾ ਤੱਕਦਾ ਹੈ।
ਸ਼ਾਹ ਪ੍ਰਸੰਨ ਬਾਤ ਲੇ ਮਾਨ,
ਇਹੋ ਜੇ ਮੌਕੇ ਦੀ ਭਾਲ ਵਿੱਚ ਹੈ ਚੰਦੂ ਕਿ ਜਦੋਂ ਬਾਦਸ਼ਾਹ ਪੂਰਾ ਖੁਸ਼ ਹੋਵੇ, ਬਾਦਸ਼ਾਹ ਪੂਰਾ ਪ੍ਰਸੰਨ ਹੋਵੇ ਤੇ ਮੈਂ ਉਹਦੇ ਨਾਲ ਗੱਲ ਕਰਾਂ ਤੇ ਉਹ ਮੇਰੀ ਗੱਲ ਸੁਣਦੇ ਹੀ ਮੰਨ ਲਵੇ, ਕਿਉਂਕਿ ਬਾਦਸ਼ਾਹ ਲੋਕ ਨੇ, ਬਾਦਸ਼ਾਹ ਲੋਕਾਂ ਦਾ ਮੂਡ ਹੁੰਦਾ, ਸੁਭਾਅ ਹੁੰਦਾ, ਜਦੋਂ ਬਿਲਕੁਲ ਖੁਸ਼ ਹੋਣ ਉਦੋਂ ਜੋ ਮਰਜ਼ੀ ਗੱਲ ਮਨਾ ਲਓ। ਤੋ ਚੰਦੂ ਵੇਖਦਾ ਰਹਿੰਦਾ, ਜਾਂਦਾ ਰੋਜ਼ ਹੈ ਬਾਦਸ਼ਾਹ ਦੀ ਕਚਹਿਰੀ ਚ, ਵੇਖਦਾ ਵੀ ਕਦੇ ਇਹੋ ਜਿਹਾ ਮੌਕਾ ਬਣੇ ਜਦੋਂ ਬਾਦਸ਼ਾਹ ਪੂਰਾ ਪ੍ਰਸੰਨ ਹੋਵੇ ਤੇ ਮੇਰੀ ਗੱਲ ਸੁਣ ਕੇ ਮੰਨ ਲਵੇ।
ਕਰ ਫਰੇਬ ਅਵਕਾਸ਼ ਪਾਈ ਕਰ,
ਇਹ ਫਰੇਬ ਕਰਦਾ ਰੋਜ਼ ਜਾ ਕੇ ਚੰਦੂ, ਕਈ ਤਰ੍ਹਾਂ ਦੇ ਵਲ ਛਲ ਕਰਦਾ। ਫਰੇਬੀ ਬੰਦਾ, ਕਪਟੀ ਬੰਦਾ, ਦਿਲੋਂ ਹੋਰ ਹੈ, ਮੂੰਹੋਂ ਕੁਝ ਹੋਰ ਹੈ, ਤੋ ਕਈ ਤਰ੍ਹਾਂ ਦੇ ਫਰੇਬ ਕਰਦਾ ਜਾ ਕੇ ਬਾਦਸ਼ਾਹ ਕੋਲ। ਆਖਿਰਕਾਰ ਇੱਕ ਦਿਨ ਇਹਨੂੰ ਮੌਕਾ ਮਿਲ ਹੀ ਗਿਆ ਗੱਲਬਾਤ ਕਰਨ ਦਾ। ਜਿਸ ਦਿਨ ਇਹਨੇ ਵੇਖਿਆ ਵੀ ਅੱਜ ਬਾਦਸ਼ਾਹ ਬੜਾ ਖੁਸ਼ ਹੈ, ਬੜਾ ਖਿੜਿਆ ਹੋਇਆ ਤੇ ਬੜੇ ਹੱਸ ਹੱਸ ਕੇ ਗੱਲਾਂ ਪਿਆ ਕਰਦਾ, ਤੋ ਬਾਦਸ਼ਾਹ ਦਾ ਸੁਭਾਅ ਤੇ ਉਹਦਾ ਉਹਦੇ ਅੰਦਰ ਦੀ ਬਿਰਤੀ ਵੇਖ ਕੇ ਇਹਨੂੰ ਸਮਾਂ ਮਿਲ ਗਿਆ ਗੱਲ ਕਰਨ ਦਾ।
ਤੁਰ ਕੇਸ਼ਰ ਸੋ ਕੀਨ ਬਖਾਨ,
ਤੁਰਕਾਂ ਦਾ ਜਿਹੜਾ ਬਾਦਸ਼ਾਹ ਸੀ, ਤੁਰਕੇਸ਼ਵਰ, ਤੁਰਕਾਂ ਦਾ ਈਸ਼ਵਰ, ਈਸ਼ਵਰ ਕਹਿੰਦੇ ਆ ਰਾਜੇ ਨੂੰ, ਤੁਰਕਾਂ ਦਾ ਜਿਹੜਾ ਰਾਜਾ ਸੀ ਬਾਦਸ਼ਾਹ ਜਹਾਂਗੀਰ, ਉਹਨੂੰ ਬੋਲਿਆ ਦੀਵਾਨ ਚੰਦੂ ਲਾਲ, ਕਹਿਣ ਲੱਗਾ
ਹਜ਼ਰਤ ਸੁਨੋ ਰਹੇ ਬਹੁ ਦਿੱਲੀ।
ਕਹਿਣ ਲੱਗਾ ਬਾਦਸ਼ਾਹ ਸਲਾਮਤ ਜਾਂ ਪਨਾ, ਸੁਣੋ ਤੁਹਾਨੂੰ ਇੱਥੇ ਦਿੱਲੀ ਰਹਿੰਦਿਆਂ ਕਿੰਨੇ ਸਾਲ ਹੋ ਗਏ, ਜਦੋਂ ਦੇ ਤੁਸੀਂ ਤਖ਼ਤ ਤੇ ਬੈਠੇ ਹੋ ਉਦੋਂ ਦੇ ਦਿੱਲੀ ਵਿਚ ਹੀ ਰਹਿ ਰਹੇ ਹੋ।
ਸਮੋ ਬਿਤਾਇਓ ਬਸੇ ਮਹਾਨ,
ਇੱਥੇ ਦਿੱਲੀ ਵਿਚ ਰਹਿ ਕੇ ਤੁਸੀਂ ਸਮਾਂ ਬਤੀਤ ਕੀਤਾ, और अपने जीवन दा बहुत लमेरा समा इत्थे दिल्ली च बसर कर लिया।
फिर नौ देश अशेष आपने,
तुसी बादशाह हो ते बादशाह दा करतब बनदा भी जेडे देश दा वो बादशाह होवे ओनू अपने देश विच टुर फिर के वेखना चाहिदा, अपने दूजे सूबियां च जाके दूजे राज्यां च जाके वेखना चाहिदा भी उत्थों दा की माहौल है, किहो जिहा लोकां दा रहण सहण है, किसे दी कोई दुख तकलीफ है, ओ बादशाहां नू जाके वेखना चाहिदा। तुसी तां जदों दे बादशाह बणे हो दिल्ली ओ गए नहीं किते, बादशाहां नू चाहिदा कि अपने देशां विच सारे इलाके विच विचर के वेख के सारयां दी सुध लैणी चाहीदी है।
सुध को लियो पनाह जहान,
तुसी जहां पनाह हो तुहानू जहां पनाह कहिंदे ने, जहां पनाह दा मतलब हुंदा जिहड़ा सारे जहान नू अपनी पनाह च रख के वेखे। ते तुसी तां दिल्लियों कदे बादशाह सलामत गए नहीं किते बाहर, तुहानू भी विचरना चाहीदा, अपना इलाका देश वेखना चाहीदा।
बड़े तुम्हारे विचरत जित कित,
जेड़े तुहाडे वडेरे सी जिवें बादशाह अकबर सी, हमायूं सी, बाबर सी, ए सारे फिर के वेखदे रहे अपने देश विच, आपो अपने इलाकियां विच, बहुत सारे दूजे सूबियां विच जाके अपने देश नूं वेखदे रहे हन।
गर्मी समय गमे कश्मीर,
हे बादशाह सलामत जेडे तुहाडे वडेरे सी भावे ओ हमायूं सी भावे अकबर सी, जदों गर्मियां दे दिन आउंदे आ ओ गर्मियां दे दिनां च कश्मीर चले जांदे, तुहाडा कश्मीर जेड़ा ओ हिंदुस्तान दा स्वर्ग कहा जांदा, उत्थे बहुत सुंदरताई है, मौसम बड़ा ठंडा रमणीक रहिंदा। तुहाडे जेड़े वडेरे सन ओ गर्मियां दे दिनां च अक्सर दो तीन महीनियां लई कश्मीर चले जाया करदे सन।
केसरपुर बिलासै बेगम,
ते कश्मीर दे विच केसर मिलदा खाण नूं, उत्थे मौसम भी हुंदा, ते उस मौसम विच जाके जदों केसर खाया जांदा ओह शरीर नूं तान दिंदा है।
अतर गुलाब उडाए अमीर,
उत्थे सोहणियां सुगंधियां अतर गुलाब फुलेल ओह बनाया जांदा, ਉਹ ਬਣਾ ਕੇ ਤੇ ਸੁਗੰਧੀਆਂ ਦਾ ਚਰਚਣ ਕੀਤਾ ਜਾਂਦਾ ਹੈ।
ਕਰੇ ਸੈਲ ਮਗ ਸੈਲਨ ਕੇਰੀ,
ਔਰ ਜਿਹੜੇ ਤੁਹਾਡੇ ਵਡੇਰੇ ਬਾਦਸ਼ਾਹ ਸਨ ਰਾਜੇ ਸਨ ਉਹ ਆਪਣੀ ਮਰਜ਼ੀ ਨਾਲ ਉੱਥੇ ਸੈਲ ਕਰਦੇ ਸੀ, ਪਹਾੜਾਂ ਵਿੱਚ ਵਿਚਰਦੇ ਸੀ ਔਰ ਸੈਰ ਕਰਕੇ ਆਪਣਾ ਸਮਾਂ ਉਧਰ ਗਰਮੀਆਂ ਦਾ ਬਤੀਤ ਕਰਦੇ ਸਨ।
ਯਹਾਂ ਨ ਕਰਤੀ ਤਪਤ ਅਤੀਰ,
ਉੱਥੇ ਗਰਮੀ ਨਹੀਂ ਪੈਂਦੀ, ਉੱਥੇ ਲੂ ਨਹੀਂ ਚੱਲਦੀ, ਹੁਣ ਇੱਥੇ ਵੇਖੋ ਦਿੱਲੀ ਚ ਕਿਵੇਂ ਲੂ ਚੱਲਦੀ ਹੈ, ਗਰਮੀ ਦੇ ਨਾਲ ਲੋਕ ਤੜਫ ਰਹੇ ਨੇ, ਤੇ ਤੁਸੀਂ ਤਾਂ ਆਪਣੇ ਮੁਲਕ ਦੇ ਮਾਲਕ ਹੋ, ਤੁਹਾਨੂੰ ਜਾਣਾ ਚਾਹੀਦਾ ਆਪਣੇ ਵੱਡਿਆਂ ਵਾਂਗੂ ਕਸ਼ਮੀਰ ਦੇ ਇਲਾਕੇ ਚ ਜਾ ਕੇ ਗਰਮੀਆਂ ਦੇ ਦਿਨ ਕੱਟਣੇ ਚਾਹੀਦੇ ਹਨ।
ਗਨ ਮੇਵਨ ਕੇ ਬਿਟਪਨ ਦੇਖਤ,
ਬਾਦਸ਼ਾਹ ਸਲਾਮਤ ਉੱਥੇ ਕਸ਼ਮੀਰ ਚ ਮੇਵੇ ਹੀ ਬੜੇ ਹੁੰਦੇ ਆ, ਸੇਬ ਬੜੇ ਹੁੰਦੇ ਆ, ਉੱਥੇ ਕਈ ਤਰ੍ਹਾਂ ਦੇ ਮੇਵੇ ਬਦਾਮ ਪਿਸਤੇ ਕਈ ਤਰ੍ਹਾਂ ਦੇ ਮੇਵੇ ਖਾਣ ਨੂੰ ਮਿਲਦੇ ਤੇ ਉਹਨਾਂ ਦੇ ਦਰਖਤਾਂ ਦੇ ਬਾਗ ਵੇਖਣ ਨੂੰ ਮਿਲਦੇ ਹਨ।
ਮਨ ਭਾਵਤ ਪੈਰਤ ਬਰ ਚੀਰ,
ਉੱਥੇ ਮਨ ਭਾਉਂਦੇ ਕੱਪੜੇ ਪਾਈਦੇ ਨੇ, ਜਿਹੋ ਜਿਹਾ ਮਨ ਕਰੇ ਉਦਾਂ ਦੇ ਕਸ਼ਮੀਰੀ ਕੱਪੜੇ ਬੜੇ ਸੋਹਣੇ ਮਿਲਦੇ, ਉੱਥੇ ਛਾਲਾਂ ਕਸ਼ਮੀਰੀ ਧਾਗੇ ਦੇ ਬਣੇ ਜਿਹੜੇ ਬਹੁਤ ਸੁੰਦਰ ਬਸਤਰ ਗਰਮ ਉਹ ਬੜੀਆਂ ਸੋਹਣੀਆਂ ਉੱਥੇ ਬਸਤਰ ਮਿਲਦੇ ਆ, ਮਨ ਭਾਉਂਦੇ ਕੱਪੜੇ ਤੁਸੀਂ ਉੱਥੇ ਪਾ ਸਕਦੇ ਹੋ। ਇੱਥੇ ਤਾਂ ਜਿਹੜਾ ਕੱਪੜਾ ਪਾਉਂਦੇ ਉਹ ਵੀ ਗਰਮੀ ਨੂੰ ਗਰਮੀ ਦੇ ਵਿੱਚ ਤਨ ਨੂੰ ਦੁੱਖ ਦਿੰਦਾ, ਉੱਥੇ ਤੁਸੀਂ ਜਿਹੋ ਜਿਹਾ ਮਰਜ਼ੀ ਕੱਪੜਾ ਪਾ ਕੇ ਰਹਿ ਸਕਦੇ ਹੋ, ਵਿਚਰ ਸਕਦੇ ਹੋ।
ਜਿਮ ਇੱਕ ਤਲ ਜਲ ਰੋਕੇ ਬਿਗਰੇ,
ਬਾਦਸ਼ਾਹ ਸਲਾਮਤ ਸਿਆਣਿਆਂ ਦੀ ਕਹਾਵਤ ਹੈ ਕਿ ਜਿਵੇਂ ਪਾਣੀ ਇੱਕ ਜਗ੍ਹਾ ਤੇ ਰੁਕਿਆ ਰਹੇ ਤੇ ਉਹਦੇ ਚ ਮੈਲ ਪੈਦਾ ਹੋ ਜਾਂਦੀ, ਪਾਣੀ ਇੱਕ ਜਗ੍ਹਾ ਤੇ ਰੁਕਿਆ ਰਹੇ ਉਹਦੇ ਚ ਸੜਾਣ ਪੈਦਾ ਹੋ ਜਾਂਦੀ ਹੈ।
ਤਿਮ ਤੁਮਰੋ ਇੱਕ ਥਲ ਮੈਂ ਬਾਸ,
ਇਸੇ ਤਰ੍ਹਾਂ ਜੇ ਤੁਹਾਡੇ ਵਰਗੇ ਬਾਦਸ਼ਾਹ ਵੀ ਇੱਕ ਜਗ੍ਹਾ ਤੇ ਟਿਕੇ ਰਹਿਣ ਤੇ ਫਿਰ ਰਾਜ ਵਿਗੜ ਜਾਂਦਾ, ਪ੍ਰਜਾ ਵਿਗੜ ਜਾਂਦੀ ਆ, ਲੋਕ ਨਿਡਰ ਹੋ ਜਾਂਦੇ ਨੇ, ਉਹ ਕਹਿੰਦੇ ਵੀ ਸਾਨੂੰ ਕਿਹੜਾ ਬਾਦਸ਼ਾਹ ਦਾ ਡਰ ਹੈ, ਉਹਨੇ ਕਿਹੜਾ ਸਾਡੇ ਕੋਲ ਆਉਣਾ। ਜਿਹੜੇ ਸੂਬੇਦਾਰ ਨੇ ਚਾਹੇ ਉਹ ਕਸ਼ਮੀਰ ਦਾ ਸੂਬੇਦਾਰ ਹੈ ਚਾਹੇ ਪੰਜਾਬ ਦਾ ਹੈ, ਉਹਨਾਂ ਨੇ ਤਾਂ ਕਹਿਣਾ ਵੀ ਬਾਦਸ਼ਾਹ ਆਉਂਦਾ ਹੀ ਨੀ ਸਾਡੇ ਕੋਲ, ਅਸੀਂ ਆਪਣੀ ਮਰਜ਼ੀ ਕਰੀਏ। ਇਸ ਕਰਕੇ ਤੁਹਾਨੂੰ ਵਿਚਰ ਕੇ ਵੇਖਣਾ ਚਾਹੀਦਾ ਸਾਰਾ ਇਲਾਕਾ।
ਏਜ ਹੀਨ ਹੋਏ ਤ੍ਰਾਸਤ ਨੈਨਰ,
ਜਿਹੜੇ ਬਾਦਸ਼ਾਹ ਟਿਕ ਜਾਣ ਫਿਰ ਉਹਨਾਂ ਦਾ ਤੇਜ ਨਹੀਂ ਰਹਿੰਦਾ, ਉਹਨਾਂ ਦਾ ਕੋਈ ਡਰ ਨਹੀਂ ਮੰਨਦਾ, ਉਹਨਾਂ ਦਾ ਕੋਈ ਭੈ ਨਹੀਂ ਮੰਨਦਾ।
ਨਹੀਂ ਪ੍ਰਤਾਪ ਵਿਸ਼ਾਲ ਪ੍ਰਕਾਸ਼,
ਉਹਨਾਂ ਦਾ ਪ੍ਰਤਾਪ ਹੀ ਨਹੀਂ ਰਹਿੰਦਾ ਸੰਸਾਰ ਦੇ ਵਿੱਚ, ਜਿਹੜਾ ਵੱਡਾ ਭਾਰੀ ਪ੍ਰਤਾਪ ਹੈ ਉਹ ਵੀ ਜਾਂਦਾ ਰਹਿੰਦਾ।
ਅਬ ਸੂਰਿਆ ਕੀ ਚੰਡ ਕਿਰਨ ਪੀ,
ਹੁਣ ਸੂਰਜ ਦੀ ਪ੍ਰਚੰਡ ਕਿਰਨ ਵਾਂਗੂ ਤੁਹਾਡਾ ਤੇਜ ਹੈ ਬਾਦਸ਼ਾਹ। ਜਿਵੇਂ ਸੂਰਜ ਦੀ ਪ੍ਰਚੰਡ ਕਿਰਨ ਹੁੰਦੀ ਨਾ ਸਿਖਰ ਦੁਪਹਿਰੇ, ਏਦਾਂ ਤੁਹਾਡਾ ਤੇਜ ਤੇ ਪ੍ਰਤਾਪ ਹੈ।
ਹੇਠਾਂ ਹੋਵੇ ਤਪਦੇ ਆਵਾਸ,
ਇੱਥੇ ਹੁਣ ਗਰਮੀ ਵੀ ਬਹੁਤ ਜ਼ਿਆਦਾ, ਇਹ ਗਰਮੀ ਦੇ ਨਾਲ ਘਰ ਦੇ ਵਿੱਚ ਆ ਮਹਿਲਾਂ ਦੇ ਵਿੱਚ ਵੀ ਹਵਾ ਵੀ ਝੱਲਦਿਆਂ ਪਸੀਨਾ ਆਉਂਦਾ, ਇੱਥੇ ਗਰਮੀ ਦੇ ਨਾਲ ਲੋਕ ਅਧੀਰਜ ਹੋ ਰਹੇ ਨੇ, ਤੁਸੀਂ ਵੀ ਪਰੇਸ਼ਾਨ ਹੁੰਦੇ ਹੋ ਬਾਦਸ਼ਾਹ ਸਲਾਮਤ, ਫਿਰ ਤੁਸੀਂ ਇਹਨਾਂ ਮਹਿਲਾਂ ਦੇ ਵਿੱਚ ਵੀ ਦੁਖੀ ਹੋ ਰਹੇ ਹੋ।
ਨੈ ਕਸ਼ਮੀਰ ਵਿਖੇ ਅਸ ਉਸਨ ਸੋ,
ਜਿਹੜੀ ਗਰਮੀ ਇੱਥੇ ਦਿੱਲੀ ਚ ਪੈ ਰਹੀ ਆ ਉੱਥੇ ਕਸ਼ਮੀਰ ਚ ਨਹੀਂ ਹੈ। ਕਸ਼ਮੀਰ ਚ ਤਾਂ ਠੰਡੀਆਂ ਠੰਡੀਆਂ ਹਵਾਵਾਂ ਚੱਲਦੀਆਂ ਨੇ ਜਿਹੜੀਆਂ ਤਨ ਨੂੰ ਸੁਖ ਦੇਂਦੀਆਂ ਹਨ।
ਗਮਨੋ ਕੀ ਜੇ ਤਹਾਂ ਬਿਲਾਸ,
ਬਾਦਸ਼ਾਹ ਸਲਾਮਤ ਤੁਸੀਂ ਕਸ਼ਮੀਰ ਚੱਲੋ, ਆਪਣਾ ਜਿੰਨਾ ਰਣਵਾਸ ਹੈ ਬੇਗਮਾਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਤੇ ਜਾ ਕੇ ਕਸ਼ਮੀਰ ਦੀਆਂ ਵਾਦੀਆਂ ਦਾ ਆਨੰਦ ਲਵੋ।
ਸੁਨਤ ਸ਼ਾ ਕੇ ਉਰਮੈ ਪਾਈ,
ਜਦੋਂ ਚੰਦੂ ਲਾਲ ਨੇ ਇਹ ਗੱਲ ਕਹੀ ਤੇ ਸੁਣ ਕੇ ਬਾਦਸ਼ਾਹ ਦੇ ਮਨ ਨੂੰ ਵੀ ਭਾ ਗਈ, ਕਹਿੰਦਾ ਗੱਲ ਤਾਂ ਬੜੀ ਪਤੇ ਦੀ ਕਹੀ ਦੀਵਾਨ ਜੀ, ਇਹ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ, ਇਹ ਮੈਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਚੇਤੇ ਕਰਾਇਆ, ਇਹ ਤਾਂ ਬੜੀ ਪਤੇ ਦੀ ਗੱਲ ਕਹੀ ਆ ਤੁਸੀਂ।
ਆਚੀ ਬਾਤ ਕਈ ਸਮਝਾਏ,
ਇਹ ਤਾਂ ਬੜੀ ਵਧੀਆ ਗੱਲ ਤੂੰ ਮੈਨੂੰ ਸਮਝਾਈ ਹੈ, ਬਹੁਤ ਵਧੀਆ ਤਰੀਕਾ ਮੈਨੂੰ ਦੱਸਿਆ ਇਸ ਗਰਮੀ ਤੋਂ ਬਚਣ ਦਾ।
ਸੁਮਤਵਾਨ ਗੁਣ ਖਾਨ ਪੁਰਾਤਨ,
ਤੂੰ ਸੁਮਤਵਾਨ ਹੈ, ਤੂੰ ਸਾਡਾ ਪੁਰਾਣਾ ਘਰ ਦਾ ਸਾਡੇ ਘਰ ਦਾ ਸੇਵਕ ਹੈ।
ਕਰਿਓ ਦੀਵਾਨ ਏ ਲਖ ਪਾਏ,
ਇਸੇ ਕਰਕੇ ਤਾਂ ਮੈਂ ਤੈਨੂੰ ਦੀਵਾਨ ਬਣਾਇਆ, ਤੂੰ ਵਧੀਆ ਵਧੀਆ ਸਲਾਹਾਂ ਦੇਣਾ, ਇਸੇ ਕਰਕੇ ਤਾਂ ਤੈਨੂੰ ਮੈਂ ਦੀਵਾਨ ਬਣਾਇਆ ਵੀ ਤੂੰ ਸਿਆਣਾ ਬੰਦਾ ਤੇ ਚੰਗੀ ਸਲਾਹ ਦੇਣਾ, ਤਦੇ ਤੇ ਮੈਂ ਤੈਨੂੰ ਆਪਣਾ ਦੀਵਾਨ ਬਣਾਇਆ ਹੋਇਆ।
ਨਿਤ ਹਮਰੇ ਤਨ ਕੋ ਸੁਖ ਚਾਹਤ,
ਇਹ ਚੰਦੂ ਤੂੰ ਰੋਜ਼ ਸਾਡੇ ਸਰੀਰ ਦਾ ਸੁਖ ਮੰਗਦਾ, ਤੂੰ ਚਾਹੁੰਦਾ ਵੀ ਮੈਂ ਸਦਾ ਸੁਖੀ ਰਵਾਂ, ਇਹ ਮੇਰਾ ਸੁਖ ਤੂੰ ਰੋਜ਼ ਮੰਗਦਾ।
ਨੀਕੀ ਬਾਤਨ ਦੇਤ ਬਤਾਏ,
ਜਿਹਦੇ ਨਾਲ ਮੇਰੇ ਤਨ ਨੂੰ ਮੇਰੇ ਸਰੀਰ ਨੂੰ ਸੁਖ ਮਿਲੇ, ਓਦਾਂ ਦੀਆਂ ਵਧੀਆ ਵਧੀਆ ਗੱਲਾਂ ਤੂੰ ਮੈਨੂੰ ਰੋਜ਼ ਸੁਣਾਉਂਦਾ, ਵਧੀਆ ਵਧੀਆ ਬਾਤਾਂ ਤੂੰ ਰੋਜ਼ ਮੈਨੂੰ ਸੁਣਾਉਂਦਾ ਹੈ।
ਅਬ ਬਹਾਰ ਕਸ਼ਮੀਰ ਦੇਸ਼ ਕੀ,
ਚਲੋ ਕਰੋ ਤਿਆਰੀ, ਹੁਣ ਕਸ਼ਮੀਰ ਦੇਸ਼ ਦੀ ਬਹਾਰ ਵੇਖਾਂਗੇ, ਕਸ਼ਮੀਰ ਦੀਆਂ ਘਾਟੀਆਂ ਵੇਖਾਂਗੇ।
ਜਹਾਂ ਨਾ ਸੂਰਜ ਤਪਦੇ ਉਪਾਏ,
ਜਿੱਥੇ ਸੂਰਜ ਦੀ ਗਰਮੀ ਨਹੀਂ ਪੈਂਦੀ, ਜਿੱਥੇ ਸੂਰਜ ਦੀ ਲੂ ਨਹੀਂ ਪੈਂਦੀ।
ਇਮ ਕਹਿ ਸਿਰੋ ਪਾਓ ਬਹੁ ਮੋਲਾ,
ਤਾਂ ਕਹਿ ਕੇ ਬਾਦਸ਼ਾਹ ਨੇ ਆਖਿਆ ਜਾਓ ਛੇਤੀ ਨਾਲ ਸਿਰੇ ਪਾਓ ਲਿਆਓ, ਦੀਵਾਨ ਚੰਦੂ ਨੇ ਬੜੀ ਵਧੀਆ ਸਲਾਹ ਦਿੱਤੀ, ਲਿਆਓ ਇਹਨੂੰ ਸਿਰੇ ਪਾਓ, ਦਿਓ ਦੀਵਾਨ ਚੰਦੂ ਨੂੰ ਸਨਮਾਨ ਦਿਓ।
ਚੰਦੂ ਕੋ ਬਖਸ਼ਿਓ ਵਡਿਆਏ,
ਬਾਦਸ਼ਾਹ ਨੇ ਬੜੀ ਵਡਿਆਈ ਕਰਕੇ ਚੰਦੂ ਨੂੰ ਸਿਰੇ ਪਾਓ ਦਿੱਤਾ, ਕਹਿੰਦਾ ਤੈਂ ਤਾਂ ਗੱਲ ਹੀ ਬੜੀ ਵਧੀਆ ਕੀਤੀ ਹੈ, ਬੜੀ ਵਧੀਆ ਸਲਾਹ ਦਿੱਤੀ ਹੈ, ਏਦਾਂ ਦੇ ਹੋਣੇ ਚਾਹੀਦੇ ਆ ਦੀਵਾਨ। ਦੂਜਿਆਂ ਨੂੰ ਕਹਿੰਦਾ ਉਹ ਸਿੱਖੋ ਤੁਸੀਂ ਵੀ ਕੁਝ, ਆ ਦੀਵਾਨ ਚੰਦੂ ਕਿੰਨਾ ਸਿਆਣਾ, ਕਿੰਨੀਆਂ ਸਿਆਣੀਆਂ ਗੱਲਾਂ ਕਰਦਾ।
ਗਮਨ ਹਿਤ ਤਿਆਰੀ ਕਰਵਾਇਸ,
ਚੱਲਣ ਦੀ ਤਿਆਰੀ ਕਰਵਾ ਲਈ ਬਾਦਸ਼ਾਹ ਨੇ ਉਸੇ ਵਕਤ।
ਆਦੀ ਚਮੂ ਰਹੇ ਇਸ ਥਾਂ,
ਕਿਹਾ ਵੀ ਅੱਧੀ ਫੌਜ ਮੇਰੇ ਨਾਲ ਚੜੇਗੀ ਤੇ ਅੱਧੀ ਦਿੱਲੀ ਰਹੇਗੀ ਪ੍ਰਬੰਧ ਕਰਨ ਲਈ, ਸਾਰੀ ਫੌਜ ਨਹੀਂ ਲਿਜਾ ਸਕਦੇ, ਅੱਧੀ ਫੌਜ ਕਹਿੰਦਾ ਮੇਰੇ ਨਾਲ ਚੜਾਈ ਕਰੇਗੀ ਤੇ ਅੱਧੀ ਫੌਜ ਇੱਥੇ ਦਿੱਲੀ ਰਹੇਗੀ ਜਿਹੜੀ ਬਾਕੀ ਦੇਸ਼ ਦਾ ਪ੍ਰਬੰਧ ਕਰੇਗੀ।
ਆਦਿ ਸੰਗ ਚਲੇ ਕਹਿ ਦੀਜੇ,
ਹੁਕਮ ਕਰਤਾ ਬਾਦਸ਼ਾਹ ਨੇ ਕਿ ਅੱਧੀ ਫੌਜ ਮੇਰੇ ਨਾਲ ਚੱਲੇ।
ਸਭ ਬੇਗਮ ਕੋ ਦੀਨ ਸੁਣਾਏ,
ਤੇਰੇ ਦੇ ਰਣਵਾਸ ਵਿੱਚ ਜਾ ਕੇ ਜਿੰਨੀਆਂ ਰਾਣੀਆਂ ਸੀ ਬਾਦਸ਼ਾਹ ਦੀਆਂ, ਉਹਨਾਂ ਦਾਸੀਆਂ ਨੂੰ ਰਾਣੀਆਂ ਨੂੰ ਵੀ ਕਹਿ ਦਿੱਤਾ ਵੀ ਬਾਦਸ਼ਾਹ ਸਲਾਮਤ ਨੇ ਕਸ਼ਮੀਰ ਜਾਣ ਦੀ ਤਿਆਰੀ ਕੀਤੀ ਤੇ ਤੁਸੀਂ ਵੀ ਸਭ ਨੇ ਨਾਲ ਚੱਲਣਾ, ਤਿਆਰੀ ਕਰੋ।
ਚਲੋ ਪਿਖੇ ਕਸ਼ਮੀਰ ਦੇਸ਼ ਕੋ,
ਬਾਦਸ਼ਾਹ ਨੇ ਕਿਹਾ ਵੀ ਚਲੋ ਚੱਲ ਕੇ ਕਸ਼ਮੀਰ ਵੇਖੀਏ, ਕਸ਼ਮੀਰ ਦੀ ਬਹਾਰ ਵੇਖੀਏ।
ਬਿਲਸੇ ਬਿਨਾ ਉਸ਼ਨ ਹਰ ਖਾਏ,
ਉੱਥੇ ਬਹੁਤ ਠੰਡਾ ਮੌਸਮ ਹੈ, ਗਰਮੀ ਤੋਂ ਨਿਜਾਤ ਮਿਲੇਗੀ, ਗਰਮੀ ਤੋਂ ਛੁਟਕਾਰਾ ਮਿਲੇਗਾ।
ਕਜ ਤੁਰੰਗ ਸਿਆਂਦਨ ਅਰ ਡੋਰੇ।
ਉਸੇ ਵੇਲੇ ਤਿਆਰੀਆਂ ਹੋਣ ਲੱਗ ਪਈਆਂ, ਹਾਥੀ ਸ਼ਿੰਗਾਰੇ ਜਾਣ ਲੱਗ ਪਏ, ਘੋੜੇ ਸ਼ਿੰਗਾਰੇ ਜਾਣ ਲੱਗ ਪਏ, ਰਥਾਂ ਤਿਆਰ ਕਰ ਲਈਆਂ, ਜਿਹੜੇ ਡੋਲੇ ਸਨ ਜਿਨ੍ਹਾਂ ਵਿਚ ਰਾਣੀਆਂ ਨੂੰ ਬਿਠਾ ਕੇ ਲਿਜਾਣਾ ਪਾਲਕੀਆਂ ਡੋਲੇ, ਉਹ ਵੀ ਤਿਆਰ ਕਰਨ ਲੱਗ ਪਏ।
ਚਲੀ ਪਾਲਕੀ ਹਜ਼ਰਤ ਸੰਗ,
ਜਿਹੜੀਆਂ ਰਾਣੀਆਂ ਸੀ ਉਹਨਾਂ ਦੀਆਂ ਪਾਲਕੀਆਂ ਬਾਦਸ਼ਾਹ ਦੇ ਨਾਲ ਚੱਲ ਪਈਆਂ।
ਸੈਨਾ ਉਮੜੀ ਜਿਉਂ ਹੜਕਾ ਜਲ ਚੱਲਿਓ।
ਬਾਦਸ਼ਾਹ ਜਹਾਂਗੀਰ ਦਿੱਲੀਓਂ ਟੁਰਿਆ ਤੇ ਸੈਨਾ ਏਦਾਂ ਉਮੜ ਕੇ ਚੱਲੀ ਜਿਵੇਂ ਹੜ ਦਾ ਪਾਣੀ ਨੀ ਚੜਦਾ ਹੁੰਦਾ, ਹੜ ਦਾ ਪਾਣੀ ਇਕਦਮ ਜਿਵੇਂ ਉਮੜ ਕੇ ਆਉਂਦਾ, ਏਦਾਂ ਦਿੱਲੀ ਤੋਂ ਇਹਦੀਆਂ ਫੌਜਾਂ ਬਾਦਸ਼ਾਹ ਦੇ ਨਾਲ ਉਮੜ ਕੇ ਚੱਲੀਆਂ ਹਨ।
ਸ਼ਾਹ ਤਰ ਰਿਦੇ ਉਮੰਗ,
ਬਾਦਸ਼ਾਹ ਬੜੇ ਚਾਅ ਨਾਲ, ਕਿਉਂਕਿ ਦਿੱਲੀਓਂ ਕਸ਼ਮੀਰ ਜਾਣ ਲਈ ਤਾਂ ਵਾਇਆ ਪੰਜਾਬ ਹੀ ਜਾਣਾ ਪੈਣਾ ਸੀ, ਇੱਥੋਂ ਹੀ ਲੰਘ ਕੇ ਜਾਣਾ ਪੈਣਾ ਸੀ, ਇਸ ਕਰਕੇ ਪੰਜਾਬ ਵੱਲ ਹੀ ਮੁੱਖ ਕੀਤਾ ਹੈ ਦਿੱਲੀਓਂ। ਤੋ ਬਹੁਤ ਸਾਰੀ ਫੌਜ ਇਹਨੇ ਆਪਣੇ ਨਾਲ ਲਈ, ਬੜੇ ਚਾਅ ਨਾਲ ਬਾਦਸ਼ਾਹ ਚੜ ਕੇ ਚੱਲਿਆ।
ਚੰਦੂ ਬਿਲੰਦ ਆਨੰਦ ਤੋਂ ਹੋਵੇ ਕੈ,
ਬਾਦਸ਼ਾਹ ਤਾਂ ਖੁਸ਼ ਹੈ ਹੀ ਹੈ, ਪਰ ਬਾਦਸ਼ਾਹ ਨਾਲੋਂ ਕਈ ਗੁਣਾ ਵੱਧ ਖੁਸ਼ੀ ਚੰਦੂ ਦੇ ਮਨ ਚ। ਚੰਦੂ ਕਹਿੰਦਾ ਬਸ ਹੁਣ ਮੇਰੀ ਮਨ ਭਾਉਣ ਦੀ ਗੱਲ ਬਣ ਜਾਣੀ ਹੈ।
ਦੋਹਿਤਾ ਦੇਖਤ ਕਰ ਮਨ ਭੰਗ,
ਘਰ ਆਇਆ ਤੇ ਆਪਣੀ ਧੀ ਨੂੰ ਵੇਖਿਆ ਨਾ ਜਦੋਂ ਤੇ ਇਹਦਾ ਮਨ ਟੁੱਟ ਗਿਆ, ਵੀ ਮੇਰੀ ਧੀ ਕੁਆਰੀ ਘਰ ਚ ਬੈਠੀ ਹੈ, ਇਹ ਗੁਰੂ ਅਰਜਨ ਦੇਵ ਸਾਹਿਬ ਕਰਕੇ ਹੀ ਆ ਉਹਨਾਂ ਨੇ ਰਿਸ਼ਤਾ ਮੋੜਿਆ, ਹੁਣ ਕਿਤੇ ਹੋਰ ਥਾਂ ਨਹੀਂ ਹੁੰਦਾ। ਤੋ ਬਹੁਤ ਜ਼ਿਆਦਾ ਮਨ ਵਿਚ ਦੁਖੀ ਹੈ ਵੇਖ ਕੇ।
ਦਿਓ ਬਿਹਾ ਕਹਿ ਲਿਓ ਪ੍ਰਾਨ ਗੁਰ,
ਸੋਚਦਾ ਵੀ ਜਾਂ ਤਾਂ ਹੁਣ ਮੈਂ ਆਪਣੀ ਧੀ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਆਹਾਂਗਾ, ਤੇ ਜਾਂ ਫਿਰ ਗੁਰੂ ਅਰਜਨ ਦੇਵ ਸਾਹਿਬ ਨੂੰ ਕਤਲ ਕਰ ਦਿਆਂਗੇ, ਨਾ ਦੋਹਾਂ ਚੋਂ ਇੱਕ ਕੰਮ ਕਰਾਂਗਾ।
ਤੋ ਮੁਝ ਕੋ ਸੁਖ ਵੈ ਸਰ ਬੰਗ,
ਫੇਰੀ ਮੇਰੇ ਮਨ ਨੂੰ ਸੁਖ ਮਿਲਣਾ, ਫੇਰੀ ਮੇਰੇ ਮਨ ਨੂੰ ਸਕੂਨ ਮਿਲਣਾ, ਜੇ ਇਹਨਾਂ ਦੋਹਾਂ ਚੋਂ ਇੱਕ ਕੰਮ ਮੈਂ ਕਰ ਲਵਾਂ।
ਸ਼ਾਹ ਸੰਗ ਚੜ ਚੱਲਿਓ ਮਤੰਗੈ,
ਬਾਦਸ਼ਾਹ ਦੇ ਨਾਲ ਹੀ ਇੱਕ ਹਾਥੀ ਤੇ ਸਵਾਰ ਹੋ ਕੇ ਚੰਦੂ ਵੀ ਨਾਲ ਚੜ ਪਿਆ ਦਿੱਲੀਓਂ।
ਤੇਰਾ ਕਰਤ ਚਲਤ ਪੁਨ ਪ੍ਰਾਤ,
ਕਹਿੰਦੇ ਜਿੱਥੇ ਰਾਤ ਪੈਂਦੀ ਹੈ ਦਿੱਲੀਓਂ ਤੁਰਦਿਆਂ, ਰਾਤ ਜਿੱਥੇ ਪਈ ਉੱਥੇ ਡੇਰਾ ਕਰ ਲਿਆ, ਦਿਨ ਚੜਿਆ ਤੁਰ ਪਏ। ਜਦੋਂ ਸ਼ਾਮ ਪੈਂਦੀ ਤੇ ਡੇਰਾ ਕਰ ਲੈਂਦੇ, ਜਦੋਂ ਦਿਨ ਚੜਦਾ ਤੇ ਤੁਰ ਪੈਂਦੇ ਹਨ।
ਕਬ ਹਜ਼ਰਤ ਗਜ ਪਰ ਚੜ ਚਾਲੇ,
ਬਾਦਸ਼ਾਹ ਦੀਆਂ ਸਾਰੀਆਂ ਸਵਾਰੀਆਂ ਨਾਲ ਨੇ, ਕਦੇ ਤਾਂ ਬਾਦਸ਼ਾਹ ਹਾਥੀ ਤੇ ਚੜ ਕੇ ਚੱਲਦਾ,
ਕਬ ਤੁਰੰਗ ਪਰ ਉਰ ਹਰ ਖਾਤ,
ਕਦੇ ਘੋੜੇ ਤੇ ਸਵਾਰ ਹੋ ਕੇ ਚੜ ਕੇ ਜਾਂਦਾ ਬੜੀ ਖੁਸ਼ੀ ਨਾਲ,
ਕਬੋ ਪਾਲਕੀ ਬੈਠਤ ਗਮਨਤ,
ਕਦੇ ਕਦੇ ਪਾਲਕੀ ਚ ਬਹਿ ਕੇ ਚੱਲ ਕੇ ਜਾਂਦਾ ਹੈ।
ਜਮੋ ਅਨਿਕ ਉਮਰਾਵ ਪ੍ਰਿਆਤ,
ਬਹੁਤ ਸਾਰੀ ਫੌਜ ਇਹਦੇ ਨਾਲ ਚੜ ਕੇ ਜਾ ਰਹੀ, ਬੜੇ ਬੜੇ ਅਹਿਲਕਾਰ ਉਮਰਾਵ ਤੇ ਅਫਸਰ ਇਹਦੇ ਨਾਲ ਜਾ ਰਹੇ ਨੇ, ਇਹਦੇ ਵਜ਼ੀਰ ਇਹਦੇ ਨਾਲ ਜਾ ਰਹੇ ਨੇ।
ਬਾਜੇ ਬਜੇ ਛੁੱਟੇ ਬਹੁਤ ਤੋਪੇ,
ਕਈ ਤਰ੍ਹਾਂ ਦੇ ਅੱਗੇ ਵਾਜੇ ਵੱਜਦੇ ਜਾਂਦੇ ਨੇ, ਤੁਰੀਆਂ ਨਰਸਿੰਘੇ ਨਗਾਰੇ, ਅੱਗੇ ਤੋਪਾਂ ਦੇ ਫੈਰ ਕੱਢੇ ਜਾਂਦੇ, ਹਵਾਈ ਫੈਰ ਕੀਤੇ ਜਾਂਦੇ ਨੇ ਕਿ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ।
ਤੋਂਸੇ ਤੁੰਕਾਰਤ ਮਗ ਜਾਤ,
ਵੱਡੇ ਵੱਡੇ ਨਗਾਰੇ ਜਿਹੜੇ ਫੌਜ ਦੇ ਨੇ ਅੱਗੇ ਅੱਗੇ ਵੱਜਦੇ ਜਾ ਰਹੇ ਹਨ।
ਮਗ ਉਲੰਗ ਸੁਤਦਰਵ ਤਟ ਆਏ,
ਇਹ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਸਤਲੁਜ ਦਰਿਆ ਦੇ ਕੰਢੇ ਤੇ ਆ ਗਏ ਤੇ ਦਰਿਆ ਪਾਰ ਕੀਤਾ।
ਤਰੀ ਤਰੀ ਪਰ ਵੈ ਗੇ ਪਾਰ,
ਇੱਥੇ ਬੇੜੇ ਲਿਆਂਦੇ, ਕਿਸ਼ਤੀਆਂ ਲਿਆਂਦੀਆਂ, ਬੇੜਿਆਂ ਤੇ ਸਾਰਾ ਸਮਾਨ ਲੱਦ ਕੇ ਤੇ ਸਤਲੁਜ ਦਰਿਆ ਪਾਰ ਕੀਤਾ ਤੇ ਦੁਆਬੇ ਦੇ ਇਲਾਕੇ ਚ ਆ ਗਏ।
ਕਨ ਨੋਕਾ ਹਿਤ ਲਸ਼ਕਰ ਇਕੱਠੀ,
ਜਿੰਨਾ ਲਸ਼ਕਰ ਸੀ ਫੌਜ ਕਿੰਨੀ ਜ਼ਿਆਦਾ ਸੀ, ਹੁਣ ਥੋੜੀਆਂ ਕਿਸ਼ਤੀਆਂ ਨਾਲ ਤਾਂ ਨਹੀਂ ਸੀ ਗੱਲ ਬਣਨੀ, ਪੂਰੇ ਇਲਾਕੇ ਦੀਆਂ ਜਿੰਨੀਆਂ ਕਿਸ਼ਤੀਆਂ ਬੇੜੀਆਂ ਬੇੜੇ ਉਹ ਸਾਰੇ ਲੈ ਆਂਦੇ ਤੇ ਫੌਜ ਨੂੰ ਪਾਰ ਕੀਤਾ।
ਉਹ ਕੇਵਟ ਮਿਲ ਗਏ ਉਤਾਰ,
ਸੈਂਕੜਿਆਂ ਦੀ ਗਿਣਤੀ ਚ ਮਲਾਹ ਆਏ ਨੇ, ਉਹਨਾਂ ਮਲਾਵਾਂ ਨੇ ਬੇੜੀਆਂ ਜੋੜ ਕੇ ਪੋਲੀ ਬਣਾ ਦਿੱਤਾ ਦਰਿਆ ਦੇ ਉੱਤੇ।
ਸਨੇ ਸਨੇ ਵਿੱਚ ਦੇਸ਼ ਦੁਆਬੇ,
ਤਾਂ ਸਤਲੁਜ ਦਰਿਆ ਪਾਰ ਕਰਕੇ ਸਹਿਜੇ ਸਹਿਜੇ ਦੁਆਬੇ ਦੇ ਇਲਾਕੇ ਦੇ ਵਿੱਚ, ਪੰਜਾਬ ਦਾ ਜਿਹੜਾ ਇਹ ਹਿੱਸਾ ਹੈ ਦੁਆਬਾ, ਸਤਲੁਜ ਤੇ ਬਿਆਸ ਦਰਿਆ ਦਾ ਵਿਚਲਾ ਇਲਾਕਾ, ਇਸ ਦੁਆਬੇ ਦੇ ਇਲਾਕੇ ਦੇ ਵਿੱਚ ਵਿਚਰਨ ਲੱਗੇ ਹਨ।
ਕਰਤ ਸੈਰ ਕੋ ਪੰਥ ਮਜਾਰ,
ਦੁਆਬੇ ਵਿੱਚ ਵਿਚਰਦਾ ਜਾਂਦਾ ਲੁਧਿਆਣਾ ਟੱਪੇ ਨੇ, ਫਗਵਾੜਾ, ਫਿਲੌਰ, ਜਲੰਧਰ, ਇਹਨਾਂ ਸ਼ਹਿਰਾਂ ਦੇ ਵਿੱਚ, ਇਹਨਾਂ ਦੇ ਨੇੜੇ ਤੇੜੇ ਜਿਹੜਾ ਇਲਾਕਾ, ਉਹਨਾਂ ਚ ਬਾਦਸ਼ਾਹ ਵਿਚਰਦਾ ਜਾ ਰਿਹਾ।
ਈਰ ਬਿਪਾਸਾ ਕੇ ਚੱਲ ਪਹੁੰਚਿਓ,
ਤੇ ਜਲੰਧਰ ਟੱਪ ਕੇ ਚਲਦਿਆਂ ਚਲਦਿਆਂ ਇਹ ਬਿਆਸ ਦਰਿਆ ਦੇ ਕੰਢੇ ਤੇ ਆ ਪਹੁੰਚਿਆ।
ਇਸ ਦਿਨ ਹਿਆ ਪਰ ਪਾ ਅਸਵਾਰ,
ਜਦੋਂ ਬਿਆਸ ਦਰਿਆ ਦੇ ਕੰਢੇ ਤੇ ਆਇਆ ਉਸ ਦਿਨ ਇਹ ਘੋੜੇ ਤੇ ਸਵਾਰ ਹੋਇਆ। ਕਦੇ ਹਾਥੀ ਤੇ ਚੜ ਜਾਂਦਾ ਸੀ, ਕਦੇ ਪਾਲਕੀ ਚ, ਕਦੇ ਰੱਥ ਤੇ ਕਦੇ ਘੋੜੇ ਤੇ। ਜਿਸ ਦਿਨ ਬਿਆਸ ਦਰਿਆ ਦੇ ਕੰਢੇ ਕੋਲ ਆਇਆ ਨਾ, ਇੱਥੇ ਘੋੜੇ ਤੇ ਉਸ ਦਿਨ ਚੜ ਕੇ ਆਇਆ ਬਾਦਸ਼ਾਹ।
ਕਰਨ ਅਖੇਰ ਪੰਥ ਕੋ ਛੋਰੇ,
ਇਹਨੇ ਵੇਖਿਆ ਵੀ ਬਿਆਸ ਦਰਿਆ ਦਾ ਜਿਹੜਾ ਇਲਾਕਾ ਹੈ, ਕਿਨਾਰਾ, ਤੇ ਇੱਥੇ ਸ਼ਿਕਾਰ ਬੜਾ। ਇਹ ਸ਼ਿਕਾਰ ਖੇਡਣ ਲਈ ਬਾਦਸ਼ਾਹ ਨਾ, ਬਾਦਸ਼ਾਹਾਂ ਦਾ ਸ਼ਿਕਾਰ ਨਾਲ ਪ੍ਰੇਮ ਹੁੰਦਾ, ਇਹ ਸ਼ਿਕਾਰ ਖੇਡਣ ਵਾਸਤੇ ਨੇ ਘੋੜਾ ਤੇਜ ਕਰਕੇ ਛੱਡਿਆ।
ਉਮਰਾਵਨ ਕੁਛ ਲੈ ਕਰ ਸੰਗ,
ਇਹਨੇ ਕੁਝ ਕ ਬੰਦੇ ਆਪਣੇ ਨਾਲ, ਕੁਝ ਕ ਉਮਰਾਵ ਤੇ ਵਜ਼ੀਰ ਆਪਣੇ ਨਾਲ ਲਏ। ਕਹਿੰਦਾ ਵੀ ਬਾਕੀ ਫੌਜ ਤੁਸੀਂ ਦਰਿਆ ਪਾਰ ਕਰਨ ਦੀ ਤਿਆਰੀ ਕਰੋ, ਤੇ ਮੈਂ ਸ਼ਿਕਾਰ ਖੇਡ ਕੇ ਆਉਣਾ। ਨਾਲ ਕੁਝ ਕ ਬੰਦੇ ਸ਼ਿਕਾਰ ਖੇਡਣ ਲਈ ਲੈ ਲਏ।
ਹੋ ਜਿੱਤ ਫਿਰਤ ਕੂਲ ਸਲਿਤਾ ਕੇ,
ਦਰਿਆ ਦਾ ਜਿਹੜਾ ਇਲਾਕਾ ਬਿਆਸ ਦਾ, ਉਹਦਾ ਕਿਨਾਰਾ, ਉਥੇ ਸ਼ਿਕਾਰ ਲੱਭਦਾ, ਵੀ ਕੋਈ ਸ਼ਿਕਾਰ ਮਿਲ ਜਾਏ।
ਨਿਕਸੇ ਉਕਾਰੀ ਪਿਸ਼ਟ ਕੁਰੰਗ,
ਇਹਦੇ ਵੇਖਦਿਆਂ ਵੇਖਦਿਆਂ ਹੀ ਇੱਕ ਕਾਲੀ ਪਿੱਠ ਵਾਲਾ ਹਿਰਨ, ਜਿਹਦੀ ਪਿੱਠ ਕਾਲੀ ਸੀ, ਉਹ ਕਾਲੀ ਪਿੱਠ ਵਾਲਾ ਇੱਕ ਹਿਰਨ ਜਿਹੜਾ ਸੀ, ਉਹ ਨਿਕਲਿਆ ਝਾੜ ਵਿੱਚੋਂ।
ਜਹਾਂਗੀਰ ਜਬ ਕਰਿਓ ਬਿਲੋਕਨ,
ਬਾਦਸ਼ਾਹ ਦੀ ਨਿਗਾਹ ਪਈ, ਕਹਿੰਦਾ ਵੀ ਇਹਦਾ ਸ਼ਿਕਾਰ ਮੈਂ ਕਰਾਂਗਾ, ਇਹਨੂੰ ਮੈਂ ਮਾਰਾਂਗਾ।
ਅਪਰ ਵਰਜ ਕੀਏ ਤੇਜ ਤੁਰੰਗ,
ਬਾਕੀ ਸਾਰਿਆਂ ਨੂੰ ਵਰਜ ਕੇ ਤੇ ਇਹਨੇ ਆਪਣਾ ਘੋੜਾ ਤੇਜ਼ੀ ਨਾਲ ਉਹਦੇ ਪਿੱਛੇ ਛੱਡ ਦਿੱਤਾ ਹਿਰਨ ਦੇ। ਹਿਰਨ ਹੁਣ ਬੜੀ ਤੇਜ਼ੀ ਨਾਲ ਦੌੜਦਾ, ਤੇ ਬਾਦਸ਼ਾਹ ਦਾ ਘੋੜਾ ਵੀ ਬੜਾ ਫੁਰਤੀਲਾ, ਉਹ ਵੀ ਹਿਰਨ ਵਾਂਗੂ ਹੀ ਦੌੜਦਾ, ਬੜੀ ਤੇਜ਼ੀ ਨਾਲ ਪਿੱਛੇ ਪਿੱਛੇ ਘੋੜਾ ਛੱਡਿਆ।
ਬਲੀ ਵੇਗ ਤੇ ਬਯੋ ਬਾਯੂ ਸਮ,
ਇਹਨੇ ਵੇਗ ਦੇ ਨਾਲ ਘੋੜਾ ਦੌੜਿਆ ਵੀ ਜਿਵੇਂ ਹਵਾ ਚੱਲਦੀ ਆ ਨਾ, ਹਵਾ ਨੂੰ ਵੀ ਪਿੱਛੇ ਛੱਡ ਦਿੱਤਾ।
ਮਿਲਤ ਜਾਤ ਪਾਛੇ ਹਿਤ ਭੰਗ,
ਔਰ ਬੜੀ ਤੇਜ਼ੀ ਨਾਲ ਉਸ ਹਿਰਨ ਦੇ ਨਾਲ ਮਿਲਣਾ ਚਾਹੁੰਦਾ, ਵੀ ਕੋਲ ਜਾ ਕੇ ਹਿਰਨ ਦਾ ਸ਼ਿਕਾਰ ਖੇਡਾਂ।
ਬਿਖਮ ਸਥਲ ਆਗੇ ਕੁਛ ਆਏ,
ਜੰਗਲ ਦਾ ਇਲਾਕਾ ਸਾਰਾ, ਦਰਿਆ ਦਾ ਕੰਢਾ, ਕਹਿੰਦੇ ਦੂਰ ਤੱਕ ਜਦੋਂ ਘੋੜੇ ਨੂੰ ਦੜਾ ਕੇ ਲੈ ਕੇ ਗਿਆ, ਤੇ ਇੱਕ ਜਗ੍ਹਾ ਤੇ ਕੋਈ ਟੋਆ ਜਿਹਾ ਜਿਵੇਂ ਹੁੰਦਾ, ਉਹ ਆ ਗਿਆ।
ਬਾਜੀ ਕੀ ਨਸ ਦੀਰਘ ਛਾਲ,
ਟੋਆ ਵੇਖ ਕੇ ਘੋੜੇ ਨੇ ਲੰਮੀ ਛਾਲ ਮਾਰ ਦਿੱਤੀ, ਉਹਨੂੰ ਟੋਏ ਨੂੰ ਟੱਪਣ ਵਾਸਤੇ ਉਹਨੇ ਲੰਮੀ ਛਾਲ ਮਾਰੀ।
ਜਹਾਂਗੀਰ ਅਵਨੀ ਪਰ ਗਿਰ ਗਾ,
ਜਹਾਂਗੀਰ ਦੇ ਕੋਲੋਂ ਆਪਣਾ ਆਪ ਸੰਭਾਲਿਆ ਨੀ ਗਿਆ, ਜਦੋਂ ਘੋੜੇ ਨੇ ਤੇਜ ਸੀ ਛਾਲ ਲੰਮੀ ਮਾਰੀ, ਇਹ ਉੱਤੋਂ ਜ਼ਮੀਨ ਤੇ ਡਿੱਗ ਪਿਆ, ਥੱਲੇ ਬੜੀ ਜ਼ੋਰ ਦੇ ਨਾਲ ਡਿੱਗਾ।
ਲੱਗੀ ਲਾਤ ਪਰ ਚੋਟ ਵਿਸਾਲ,
ਪਰਮੇਸ਼ਰ ਵੱਲੋਂ ਬਰੇਤੀ ਸੀ ਬਚ ਗਿਆ, ਪਰ ਇਹਦੀ ਲੱਤ ਦੇ ਉੱਤੇ ਸੱਟ ਵੱਜ ਗਈ।
ਸੰਗਿਨ ਗਯੋ ਦੋਰ ਕੈ ਤਤ ਛਿਨ,
ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸੀ ਉਹ ਭੱਜ ਕੇ ਗਏ, ਤੇ ਉਹਨਾਂ ਨੇ ਜਾ ਕੇ ਜਹਾਂਗੀਰ ਨੂੰ ਥੱਲੇ ਨੂੰ ਡਿੱਗੇ ਹੋਏ ਨੂੰ ਚੁੱਕਿਆ।
ਸਨਮਾਨਿਤ ਬੋਲੀ ਨੇ ਉਠਾਲ,
ਇਹਦਾ ਸਨਮਾਨ ਕਰਕੇ ਬੜੇ ਸਨਮਾਨ ਨਾਲ ਇਹਨੂੰ ਉਠਾਇਆ, ਕਹਿੰਦੇ ਬਾਦਸ਼ਾਹ ਸਲਾਮਤ, ਇਹ ਤਾਂ ਬਹੁਤ ਔਖਾ ਕੰਮ ਹੋ ਜਾਣਾ ਸੀ, ਪਰਮੇਸ਼ਰ ਵੱਲੋਂ, ਖੁਦਾ ਵੱਲੋਂ ਤੁਸੀਂ ਬਚ ਗਏ, ਆ ਲੱਤ ਤੇ ਥੋੜੀ ਜੀ ਚੋਟ ਵੱਜੀ ਹੈ, ਖੁਦਾ ਦਾ ਸ਼ੁਕਰ ਹੈ ਕਿ ਤੁਹਾਡੀ ਜਾਨ ਬਚ ਗਈ ਹੈ।
ਲਿਆਏ ਪਾਲਕੀ ਬਿਖੈ ਸੁਪਾਇਵ,
ਇਹਨੂੰ ਚੁੱਕ ਕੇ ਲਿਆਂਦਾ, ਲੱਤ ਤੇ ਸੱਟ ਵੱਜੀ, ਘੋੜੇ ਤੇ ਨਹੀਂ ਸੀ ਚੜ ਸਕਦਾ, ਇਹਨੂੰ ਪਾਲਕੀ ਚ ਇਹਨਾਂ ਨੇ ਪਾ ਲਿਆ, ਪਾਲਕੀ ਚ ਪਾ ਕੇ ਲੈ ਟੁਰੇ।
ਸਨੇ ਸਨੇ ਗਮ ਨੇ ਤਿਸ ਕਾਲ,
ਪਾਲਕੀ ਚ ਬਿਠਾ ਕੇ ਸਹਿਜੇ ਸਹਿਜੇ ਚੱਲਣ ਲੱਗੇ।
ਹਾਹਾਕਾਰ ਕਰੇ ਸਭ ਲਸ਼ਕਰ,
ਸਾਰੀ ਫੌਜ ਚ ਹਾਹਾਕਾਰ ਮਚ ਗਈ, ਸਾਰੀ ਫੌਜ ਵਿਚ ਹਾਹਾਕਾਰ ਮਚ ਗਈ ਕਿ ਬਾਦਸ਼ਾਹ ਸਲਾਮਤ ਦੇ ਚੋਟ ਲੱਗ ਗਈ, ਹਾਹਾਕਾਰ ਮਚ ਗਈ। ਕਹਾਵਤ ਹੈ ਵੀ ਥਾਣੇਦਾਰ ਦਾ ਕੁੱਤਾ ਮਰਿਆ, ਸਾਰੇ ਗਏ ਅਫਸੋਸ ਕਰਨ ਲਈ, ਥਾਣੇਦਾਰ ਮਰਿਆ ਕੋਈ ਨਹੀਂ ਗਿਆ, ਇਹ ਕਹਾਵਤ ਹੈ ਨਾ। ਉਹੀ ਗੱਲ ਹੋਈ, ਕਹਿੰਦੇ ਬਚ ਗਿਆ ਤੇ ਸਾਰੇ ਤਰ੍ਹਾਂ ਤਰ੍ਹਾਂ ਕਰਦੇ, ਜੇ ਮਰ ਜਾਂਦਾ ਫਿਰ ਕਹਿਣਾ ਸੀ ਚਲੋ ਚੰਗਾ ਹੋਇਆ। ਸ਼ਰਾਬੀ ਕਬਾਬੀ ਬਾਦਸ਼ਾਹ ਸੀ, ਮਰ ਕੇ ਖਹਿੜਾ ਛੁੱਟਿਆ, ਸ਼ਰਾਬ ਬੜੀ ਪੀਂਦਾ ਸੀ ਨਾ ਬਾਦਸ਼ਾਹ, ਜਾਂਗੀ ਘੜਿਆਂ ਦੇ ਘੜੇ ਸ਼ਰਾਬ ਪੀਂਦਾ, ਤਦੇ ਤੇ ਇਹਦਾ ਪਿਓ ਇਹਨੂੰ ਬਾਦਸ਼ਾਹ ਨਹੀਂ ਸੀ ਬਣਾਉਂਦਾ ਅਕਬਰ, ਉਹ ਚਾਹੁੰਦਾ ਸੀ ਆਪਣੇ ਪੋਤਰੇ ਨੂੰ ਸ਼ਹਿਜ਼ਾਦੇ ਤੈਮੂਰ ਨੂੰ ਬਾਦਸ਼ਾਹ ਬਣਾ। ਪਰ ਇਹ ਜਿਹੜਾ ਸੀਗਾ ਇਹ ਸ਼ਰਾਬੀ ਸੀਗਾ, ਪਰ ਬਚ ਗਿਆ ਨਾ, ਜੇ ਮਾੜੀ ਮੋਟੀ ਸੱਟ ਵੱਜੀ ਤੇ ਬੜਾ ਸਹਾਰੇ ਹਾਹਾਕਾਰ, ਬਾਦਸ਼ਾਹ ਸਲਾਮਤ, ਠੀਕ ਹੋ ਤੁਸੀਂ? ਏਦਾਂ ਆ ਕੇ ਜਿਵੇਂ ਝੂਠੀਆਂ ਸੱਚੀਆਂ ਜੀਆਂ ਉਹ ਫਰੇਬ ਜਿਹਾ ਕਰਦੇ ਆ ਲੋਕ, ਉਹ ਫਰੇਬ ਕਰਦੇ, ਜਿੰਨਾ ਇਹਦਾ ਲਸ਼ਕਰ ਹੈ ਉਹ ਸਾਰੇ ਤਰਾਸ ਤਰਾਸ ਕਰਦੇ ਨੇ।
ਹਜ਼ਰਤ ਗਿਰਿਓ ਸਹਾਏ ਖੁਦਾਏ,
ਹਜ਼ਰਤ ਡਿੱਗ ਪਏ ਸਨ, ਬਾਦਸ਼ਾਹ ਸਲਾਮਤ ਡਿੱਗ ਪਏ ਸਨ, ਖੁਦਾ ਨੇ ਸਹਾਇਤਾ ਕੀਤੀ ਹੈ, ਖੁਦਾ ਨੇ ਬਚਾ ਲਿਆ।
ਚੰਦੂ ਨਿਕਟ ਗਇਓ ਕਰ ਬੰਦਨ,
ਜਦੋਂ ਸਾਰੇ ਲਸ਼ਕਰ ਵਿੱਚ ਇਹ ਗੱਲ ਫੈਲੀ ਤੇ ਚੰਦੂ ਪਿੱਛੇ ਕਿਵੇਂ ਰਹਿੰਦਾ? ਚੰਦੂ ਤਾਂ ਦਾ ਤੱਕਦਾ ਸੀ, ਉਹ ਤਾਂ ਵੇਖਦਾ ਸੀ ਵੀ ਕਿਹੜੇ ਵੇਲੇ ਬਾਦਸ਼ਾਹ ਡਿੱਗੇ ਤੇ ਮੈਂ ਆਪਣੀ ਵਿਉਂਤਬੰਦੀ ਬਣਾਵਾਂ। ਚੰਦੂ ਵੀ ਪਹੁੰਚਿਆ ਬਾਦਸ਼ਾਹ ਕੋਲ ਫਰੇਬ ਕਰਨ ਲਈ।
ਬਹੁਤ ਦਰਦ ਕੀ ਬਾਤ ਜਨਾਏ,
ਏਦਾਂ ਵੀ ਅੱਖਾਂ ਭਾਰੀ ਆਈਆਂ ਚੰਦੂ ਦੀਆਂ, ਨੇਤਰ ਹੀ ਭਾਰਾ ਏ, ਗਲੇਡੂ ਜੇ ਸੁੱਟਣ ਲੱਗ ਪਿਆ ਅੱਖਾਂ ਦੇ ਵਿੱਚੋਂ। ਬਾਦਸ਼ਾਹ ਨੂੰ ਏਦਾਂ ਵਿਖਾਵੇ ਵੀ ਜਿਵੇਂ ਬਾਦਸ਼ਾਹ ਨੂੰ ਪੀੜ ਨਹੀਂ ਪਈ ਹੁੰਦੀ, ਇਹਨੂੰ ਪੀੜ ਹੁੰਦੀ ਹੈ, ਇਹਨੂੰ ਦਰਦ ਹੁੰਦੀ ਹੈ, ਏਦਾਂ ਫਰੇਬ ਕਰਨ ਲੱਗਾ ਫਰੇਬੀ।
ਸ਼ਾਹ ਦ੍ਰਿਸ਼ਟ ਇਸ ਕੀ ਦਿਸ਼ ਆਈ,
ਇਹ ਰੋਣ ਲੱਗ ਪਿਆ ਕੋਲ ਜਾ ਕੇ ਬਾਦਸ਼ਾਹ ਦੇ, ਬਾਦਸ਼ਾਹ ਨੇ ਪਹਿਲਾਂ ਨਹੀਂ ਸੀ ਵੇਖਿਆ, ਜਦੋਂ ਇਹ ਰੋਣ ਲੱਗ ਪਿਆ ਤੇ ਬਾਦਸ਼ਾਹ ਦੀ ਇਹਦੇ ਵੱਲ ਨਿਗਾਹ ਪਈ।
ਕਯੋ ਬਾਤ ਕਿਛ ਕਰੋ ਉਪਾਏ,
ਕਹਿਣ ਲੱਗਾ ਦੀਵਾਨ ਜੀ ਮੈਨੂੰ ਪਤਾ ਤੁਸੀਂ ਮੇਰੇ ਸਰੀਰ ਦੀ ਬੜੀ ਫਿਕਰ ਰੱਖਦੇ, ਪਰ ਮੈਨੂੰ ਇੰਨੀ ਪੀੜ ਨਹੀਂ ਪੀ ਹੁੰਦੀ ਜਿੰਨਾ ਤੁਸੀਂ ਰੋਈ ਜਾਂਦੇ ਜੇ, ਹੌਸਲਾ ਕਰੋ ਤੇ ਵੇਖੋ ਵੀ ਇਹਦਾ ਕੋਈ ਉਪਾਅ ਸੋਚੋ, ਕੋਈ ਨਜੂਮੀ ਲੱਭੋ, ਮੇਰੀ ਜਨਮ ਪੱਤਰੀ ਤੁਸੀਂ ਬਣਾਈ ਹੋਈ ਹੈ ਉਹ ਲਿਆਓ ਕੱਢ ਕੇ ਜਨਮ ਪੱਤਰੀ, ਤੇ ਉਹਦੇ ਚ ਵੇਖੋ ਵੀ ਕੋਈ ਸ਼ਨੀ ਸ਼ੁਨੀ ਨਾ ਮੇਰੇ ਤੇ ਭਾਰੀ ਹੋਇਆ ਹੋਵੇ, ਕਿਤੇ ਕਿਸੇ ਪ੍ਰਕਾਰ ਦੀ ਕੋਈ ਸਾੜ ਸਤੀ ਨਾ ਮੇਰੇ ਤੇ ਆਈ ਹੋਵੇ, ਉਹ ਵੇਖੋ ਦੀਵਾਨ ਜੀ।
ਜਨਮ ਕਿਤਾਬ ਨਜੂਮੀ ਸੋਦੇ,
ਮੇਰੀ ਜਿਹੜੀ ਜਨਮ ਕਿਤਾਬ, ਜਨਮ ਕੁੰਡਲੀ ਜਿਹਨੂੰ ਕਹਿੰਦੇ ਆ, ਕਹਿੰਦਾ ਜਿਹੜੀ ਮੇਰੀ ਜਨਮ ਕੁੰਡਲੀ ਬਣਾਈ ਹੋਈ ਹੈ ਦੀਵਾਨ ਜੀ ਤੁਹਾਡੇ ਕੋਲ ਹੀ ਹੈ ਨਾ ਖਜ਼ਾਨੇ ਚ, ਉਹ ਲਿਆਓ ਤੇ ਉਹ ਲਿਆ ਕੇ ਉਹਨੂੰ ਕਿਸੇ ਨਜੂਮੀ ਨੂੰ, ਜੋਤਸ਼ੀ ਨੂੰ ਬੁਲਾ ਕੇ ਤੇ ਵੇਖੋ
ਕਿਸ ਕਾਰਨ ਤੇ ਮੈਂ ਦੁੱਖ ਪਾਏ,
ਇਹੋ ਜਿਹਾ ਕਿਹੜਾ ਕਾਰਨ ਹੋਇਆ ਵੀ ਮੈਂ ਡਿੱਗ ਪਿਆ ਘੋੜੇ ਤੋਂ, ਇਹਦਾ ਕੋਈ ਨਾ ਕੋਈ ਕਾਰਨ ਹੋਇਆ ਹੋਣਾ, ਕੋਈ ਨਾ ਕੋਈ ਗ੍ਰਹਿ ਮੇਰੀ ਰਾਸ਼ੀ ਚ ਆ ਗਿਆ ਹੋਣਾ, ਵਹਿਮੀ ਸੀ। ਅਕਸਰ ਜਿਹੜੇ ਵੱਡੇ ਲੋਕ ਹੁੰਦੇ ਬਾਦਸ਼ਾਹ ਰਾਜਨੀਤਿਕ, ਇਹ ਬੜੇ ਵਹਿਮੀ ਭਰਮੀ ਜੇ ਹੁੰਦੇ, ਤੁਸੀਂ ਹੁਣ ਵੀ ਵੇਖਿਆ ਹੋਣਾ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਦੇ ਹੱਥਾਂ ਦੇ ਵਿੱਚ ਹੋਣਗੇ ਸਿਰਾਂ ਦੇ ਉੱਤੇ ਦਸਤਾਰਾਂ, ਤੇ ਕਈਆਂ ਨੇ ਕੋਈ ਪੰਨੇ ਪਾਏ ਹੁੰਦੇ, ਕਿਸੇ ਕੋਈ ਧਾਗਾ ਬੱਧਾ ਹੁੰਦਾ, ਕਿਸੇ ਕੋਈ ਨੀਲਮ ਪੁਖਰਾਜ ਪਾਇਆ ਹੁੰਦਾ, ਉਹ ਬੜੇ ਵਹਿਮੀ ਜੇ ਕਿਸਮ ਦੇ ਲੋਕ ਹੁੰਦੇ ਆ। ਤੋ ਇਹ ਬਾਦਸ਼ਾਹ ਕਹਿੰਦਾ ਵੀ ਤੁਸੀਂ ਬੁਲਾਓ ਜਨਮ ਕੁੰਡਲੀ ਮੇਰੀ ਲਿਆਓ ਤੇ ਕਿਸੇ ਨਜੂਮੀ ਨੂੰ ਸੱਦ ਕੇ ਤੇ ਉਹਨੂੰ ਵਿਖਾਓ ਵੀ ਅੱਜ ਮੈਂ ਡਿੱਗਿਆ, ਵੀ ਇਹਦਾ ਕਾਰਨ ਕੀ ਆ, ਵੀ ਕਿਉਂ ਡਿੱਗਿਆ।
ਅਫਸਰ ਲਿਓ ਦੁਸ਼ਟ ਨੇ ਪਾਖਿਓ,
ਤੇ ਵੇਖੋ ਵੀ ਕਿਉਂ ਡਿੱਗਿਆ, ਕਿੰਨੀ ਮਾੜੀ ਮਲੇਛ ਬਿਰਤੀ ਹੋਵੇਗੀ ਵੀ ਭਲਾ ਜੇ ਸ਼ਨੀ ਗ੍ਰਹਿ ਵੀ ਤੇਰੇ ਤੇ ਭਾਰੀ ਹੋਣਾ ਤੇ ਉਹਨੇ ਜਾ ਕੇ ਟੋਆ ਥੋੜੀ ਪੁੱਟ ਦਿੱਤਾ ਹੋਣਾ ਵੀ ਘੋੜਾ ਤੂੰ ਛਾਲ ਮਾਰੇ ਤੂੰ ਡਿੱਗ ਪੈ, ਜਾਂ ਕੋਈ ਹੋਰ ਗ੍ਰਹਿ ਆ ਗਿਆ ਹੋਣਾ ਵੀ ਉਹਨੇ ਕੋਈ ਬੇਲਚਾ ਫੜਿਆ ਹੋਣਾ, ਕਈ ਲੈ ਕੇ ਜਾ ਕੇ ਟੋਆ ਪੁੱਟ ਦਿੱਤਾ ਹੋਣਾ। ਕਹਿੰਦਾ ਜੀ ਬੁਲਾਓ, ਹੁਣ ਮੌਕਾ ਮਿਲ ਗਿਆ ਚੰਦੂ ਨੂੰ ਗੱਲ ਕਰਨ ਦਾ, ਇਹਨੇ ਇੱਕ ਦਿਨ ਪਹਿਲਾਂ ਹੀ ਵਿਉਂਤਬੰਦੀ ਬਣਾ ਲਈ ਸੀ ਸਾਰੀ, ਇਹ ਬੋਲਿਆ ਦੁਸ਼ਟ ਮੁਰਦਾ ਬੋਲੇ ਤੇ ਖੱਫਣ ਪਾੜੇ, ਉਦਾ ਬੋਲਿਆ
ਹਜ਼ਰਤ ਕੈਬੇ ਉਚਿਤ ਨਾ ਬਾਤ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਕੀ ਦੱਸਾਂ, ਕਹਿਣ ਵਾਲੀ ਗੱਲ ਕੋਈ ਨੀ, ਮੈਂ ਕਿਵੇਂ ਕਵਾਂ, ਮੈਂ ਆਪ ਹੈਰਾਨ ਹੁੰਦਾ ਵੀ ਤੈਨੂੰ ਕਿਵੇਂ ਕਹਾਂ,
ਕਹੋ ਕਹਾਂ ਨਿਸ ਤਸਕਰ ਲਾਗੇ,
ਹੁਣ ਮੈਂ ਕੀ ਕਵਾਂ ਵੀ ਰਾਤ ਨੂੰ ਤੇਰੇ ਮਹੱਲਾਂ ਦੇ ਵਿੱਚ, ਤੇਰੇ ਤੰਬੂ ਦੇ ਵਿੱਚ, ਤੇਰੇ ਡੇਰੇ ਵਿੱਚ ਚੋਰੀ ਹੋ ਗਈ, ਮੈਂ ਕਿਵੇਂ ਕਵਾਂ ਵੀ ਜੇ ਬਾਦਸ਼ਾਹ ਦੇ ਘਰ ਦੇ ਵਿੱਚ ਚੋਰੀ ਹੋ ਜਾਏ ਤੇ ਪਰਜਾ ਨੂੰ ਕੌਣ ਬਚਾਵੇ। ਕਹਿੰਦਾ ਜੀ ਬੜੀ ਸ਼ਰਮਨਾਕ ਗੱਲ ਹੈ, ਮੈਂ ਕਿਵੇਂ ਦੱਸਾਂ ਕਿ ਕੱਲ ਰਾਤ ਨੂੰ ਚੋਰ ਆਏ ਸਨ,
ਗਈ ਕਿਤਾਬ ਪਈ ਸੁਧ ਪ੍ਰਾਤ,
ਰਾਤ ਨੂੰ ਤੇਰੀ ਜਨਮ ਪੱਤਰੀ ਲੈ ਗਏ ਨੇ ਚੁੱਕ ਕੇ, ਕੁਝ ਗਹਿਣੇ ਲੈ ਗਏ ਨੇ, ਆਭੂਸ਼ਣ ਲੈ ਗਏ ਨੇ, ते सवेरे दिन चढ़िया ते फिर मैनू पता लगा भी राती चोरी हो गई है।
अपर दरब सामगरी केतक
जन्म पत्री दे नाल कुछ पैसे भी गए ने गहने भी चले गए हैं ना।
पा नुकसान आज की रात
जेड़ी रात लंघी आ इहदे च बड़ा वड्डा नुकसान होया बादशाह सलामत। चलो पैसियां दी कोई गल नहीं पर जन्म पत्री भी तुहाडी चोरी हो गई, वो भी कोई लै गया चोर चुक के।
बहुत चोर इस देश पए अब
जो दरिया पार करना है ना माझे दा इलाका इहनू कहिंदे। इत्थे चोर बड़े ने माझे च, इत्थे बड़ियां चोरियां हुंदियां, इत्थे बड़े लुटेरे ने लुट्टा खोहा करन वाले।
कितको गए न जाने जात
हुण पता नहीं वो किधर चले गए जेडे चोर आए सी रात नू चोरी करके। हुण तां पता ही नहीं लगदा उहनां दा, कोई पैड़ भी नहीं लभी। करतूत ते चंदू ने आप ही कीती, आप ही चोरी कर ली सी, आप ही जन्म पत्री भी लुको ली, पैसे भी थोड़े बहुते चुक ले भी यह यकीन दवाण ली भी राती चोर आए सी चोरी करन ले। कहिंदा जी इत्थे तां इस इलाके च चोर ही बड़े ने लुट्टां खोहां करदे ने, चोरी करके निकल जांदे ने, काबू नहीं आउंदे।
सुन हजरत मत बिस्मत अतिशय
जदों चंदू ने कहा ना भी चोरी हो गई, कहिंदा है हैरान हो गया बादशाह, बड़ी हैरानी दे नाल बोलिया।
मोहे राज कित चोर बसंत
मेरे राज दे विच चोर वसदे ते फिर ओ चोर मेरा ही डेरा लुटदे आके। कहिंदा उहनां नूं डर नहीं मेरा, मैं हिंदुस्तान दा जां अपना बादशाह होवां ते मेरे डेरे विच आके कोई चोरी करके चला जाए। कहिंदा इन्हां नूं खौफ नहीं मेरा, इन्हां नूं डर नहीं आउंदा।
त्रास न माने मेरो चित में
मेरा डर मेरा भय नहीं है अपने चित विच मन दे।
मम डेरे को आए लगंत
जेडे एहो जे चोरां दे दिल वधे आ भी मेरा ही डेरा आके चोरी करके लै गए ने।
लवपुर को सूबा ने त्रासत
इत्थे लाहौर दा सूबेदार की करदा, पंजाब दा जेड़ा सूबेदार सी लाहौर बहिंदा सी, कहिंदा ओह की करदा इत्थे ओहदे सूबे दे विच चोरियां हुंदियां ने ते ओह की करदा उत्थे चख मारदा ओह खे उड़ाउंदा।
नर खोटन को नहीं गहंत
इहो जे खोटे बंदियां नूं फड़दा नहीं, उहनां नूं सजा नहीं दिंदा ते ओह चोरां दे इन्ने हौसले बुलंद हो गए भी बादशाह दा भी डेरा आके चोरी करके लै गए।
क्यों कर तस्कर को साबित
जिवें किवें करके जेड़े चोर ने इन्हां नूं काबू करो।
गह कर दियो सजाए अत्यंत
इन्हां नूं फड़ के इन्हां नूं सजा दियो चंगी तरह ताड़ना करो।
हाथ बंद चंदू कै निंदक
गुरु घर दा दोखी निंदक पापी चंदू हाथ जोड़ के बोलिया बादशाह नूं कहण लगा।
एक अर्जन खतरी लखे अंत
लगा बादशाह तेनू की दसा भी इत्थे एक खतरियां दी गोत विचों अर्जन नाम दा व्यक्ति है जिनू गुरु अर्जन देव कह के लोग बुलाउंदे ने।
कहे सो नानक गादी पर मैं
ओ कहिंदा भी मैं गुरु नानक दी गद्दी दा मालक हां। खालसा जी इहने अणहोईआं बातां कीतीआं चंदू ने, अपनी पूरी वाह लाई। बादशाह तां पहलां ही विरोधी सी पर उहने चंदू दे मोढे ते धर के चलाणी सी। राजनीतिक लोग सीधे आप अगे नहीं आउंदे, उन्हां अपने चेले चाटड़े अगे करके उन्हां को माड़े काम कराने हुंदे, जदों मरण तां ओही मरण। तो इन्हें भी यही व्योतबंदी बनाई हुई सी। चंदू कहिंदा जी ओ अपने आप नूं गुरु नानक दी गद्दी दा मालक कहिंदे हन।
मैं किसों ते चित डर पंत
डरदे नहीं हैन किसे कोलों, किसे दा भय नहीं मनदे।
सो राखते तस्कर को टिग
उन्हां ने अपने कोल चोरां नूं रखिया होया, उन्हां कोल जेड़े बंदे रहिंदे आ ओह चोर हन।
जै कहते तन को चुरवंत
किथे किथे उन्हां दा दिल करदा गुरु अर्जन देव साहब उन्हां नूं भेजदे ने चोरां नूं ते ओथों ही चोरी करवा लैंदे ने।
तुम ते तनक त्रास ने पायो
इको बादशाह सलामत कल नूं तुहाडे डेरे ते भी चोर भेज दित्ते उन्हां ने, तेरा भय नहीं मन्या उन्हां ने, तेरा डर नहीं मन्या।
तेरे मैं ते वस्त कढंत
तेरी नक दे थल्लों चोरी करके वस्तुआं चोरी करके लै गए ने, तेरी जन्म पत्री तक नहीं छड़ के गए।
रामदासपुर मैद बसायो
उन्हां ने बड़ा वड्डा नगर वसाया, उहनूं रामदासपुरा कहिंदे ने। ਕੁਝ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਕਹਿੰਦੇ ਹਨ।
ਗੁਰੂ ਕਹਾਏ ਬਨਿਓ ਧਨਵੰਤ,
ਆਪਣੇ ਆਪ ਨੂੰ ਗੁਰੂ ਕਹਾਉਂਦੇ ਤੇ ਬੜੇ ਧਨਵਾਨ ਬਣੇ ਹੋਏ ਨੇ, ਬੜਾ ਧਨ ਹੈ ਉਹਨਾਂ ਕੋਲ, ਮਾਇਆ ਦੀ ਕਮੀ ਕੋਈ ਨਹੀਂ।
ਬੜੇ ਪ੍ਰਾਤ ਕੋ ਵੈਰ ਨਿਕਾਸਿਓ,
ਹਾਲਾਂਕਿ ਗੁਰੂ ਉਹਨਾਂ ਦਾ ਵੱਡਾ ਭਰਾ ਹੈ ਪ੍ਰਿਥੀ ਚੰਦ, ਪਰ ਉਹਨੂੰ ਉਹਨਾਂ ਨੇ ਆਪਣੇ ਜ਼ੋਰ ਨਾਲ ਨਗਰ ਚੋ ਹੀ ਕੱਢ ਦਿੱਤਾ, ਉਹਨਾਂ ਨੂੰ ਆਪਣੇ ਨਗਰ ਚ ਨਹੀਂ ਰਹਿਣ ਦਿੰਦੇ।
ਪਲ ਚਲ ਪਾਂਤ ਅਨੇਕ ਕਰੰਤ,
ਕਈ ਤਰ੍ਹਾਂ ਦੇ ਵਾਲ ਛਾਲ ਫਰੇਬ ਉਹ ਕਰਦੇ ਹਨ।
ਦੇਸ਼ ਵਿਦੇਸ਼ਨ ਤਸਕਰ ਭੇਜਤ,
ਦੇਸ਼ਾਂ ਵਿਦੇਸ਼ਾਂ ਚੋ ਚੋਰ ਭੇਜਦੇ ਨੇ, ਵਧੀਆ ਵਧੀਆ ਚੀਜ਼ਾਂ ਜਿੱਥੇ ਸੁਣਦੇ ਨੇ ਉਥੇ ਚੋਰਾਂ ਨੂੰ ਭੇਜ ਕੇ ਚੋਰੀ ਕਰਾ ਕੇ ਆਪਣੇ ਕੋਲ ਮੰਗਾ ਲੈਂਦੇ ਹਨ।
ਨੀਕੀ ਵਸਤ ਨਾ ਕਿਤੇ ਛੁਟੰਤ,
ਬਾਦਸ਼ਾਹ ਤੇਰੇ ਕੋਲ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਜਿਹੜੀਆਂ ਉਹਨਾਂ ਦੇ ਕੋਲ ਨੇ, ਉਹ ਚੰਗੀ ਛੈ ਤਾਂ ਕਿਤੇ ਛੱਡਦੇ ਹੀ ਕੋਈ ਨਹੀਂ। ਜਿੱਥੇ ਸੁਣਦੇ ਨੇ ਕੋਈ ਚੰਗਾ ਘੋੜਾ ਉਥੋਂ ਘੋੜਾ ਚੋਰੀ ਕਰਾ ਲੈਂਦੇ ਆ, ਜਿੱਥੇ ਕੋਈ ਹੋਰ ਚੰਗੀ ਵਸਤੂ ਸੁਣਦੇ ਨੇ ਉਹ ਚੋਰੀ ਕਰਾ ਕੇ ਮੰਗਾ ਲੈਂਦੇ ਨੇ।
ਲੇਟ ਮੰਗਾਏ ਸਮੀਪੇ ਆਪਨੇ,
ਵਧੀਆ ਵਧੀਆ ਵਸਤੂਆਂ ਵਧੀਆ ਵਧੀਆ ਚੀਜ਼ਾਂ ਘੋੜੇ ਬਾਜ ਉਹ ਆਪਣੇ ਕੋਲ ਮੰਗਾ ਲੈਂਦੇ ਆ ਚੋਰੀ ਕਰਵਾ ਕੇ।
ਬੈਠ ਨਰਨ ਮੈਂ ਬਚ ਗਰ ਬੰਤ,
ਫਿਰ ਬੰਦਿਆਂ ਚ ਬਹਿ ਕੇ ਆਪਣੇ ਚੇਲਿਆਂ ਵਿਚ ਤੇ ਹੰਕਾਰ ਭਰੇ ਬੋਲ ਬੋਲਦੇ ਹਨ।
ਸੁਨ ਤਿਸ਼ਾ ਬਿਸਮਿਓ ਪਾਤੂਸ਼ਨ,
ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਤੇ ਇੱਕ ਵਾਰੀ ਚੁੱਪ ਕਰ ਗਿਆ।
ਗੁਰ ਘਰ ਕੀ ਬਾਤਨ ਚਿਤਵੰਤ,
ਗੁਰੂ ਘਰ ਬਾਰੇ ਬਾਦਸ਼ਾਹ ਨੂੰ ਤਾਂ ਪਤਾ ਸੀ, ਬਾਦਸ਼ਾਹ ਚੰਦੂ ਗੱਲਾਂ ਭਵੇਂ ਕਰ ਰਿਹਾ ਪਰ ਬਾਦਸ਼ਾਹ ਨੂੰ ਤਾਂ ਪਤਾ ਵੀ ਸਤਿਗੁਰਾਂ ਦੇ ਘਰ ਵਿਚ ਇਹ ਸਭ ਕੁਝ ਨਹੀਂ ਹੁੰਦਾ। ਉਹ ਸੋਚਦਾ ਤੇ ਮਨ ਚ ਚਿਤਵਦਾ,
ਉਚਰਤ ਪਇਓ ਅਨੁਚਿਤ ਨਾ ਪਾਕੋ,
ਬੋਲਿਆ ਕਹਿੰਦਾ ਚੰਦੂ ਏਦਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ ਗੁਰੂ ਘਰ ਬਾਰੇ, ਉਹ ਗੁਰੂ ਪੀਰ ਨੇ ਉਹਨਾਂ ਬਾਬਤ ਏਦਾਂ ਦੀਆਂ ਅਨੁਚਿਤ ਗੱਲਾਂ ਨਹੀਂ ਕਰੀ ਦੀਆਂ ਜਿਹੜੀਆਂ ਤੂੰ ਕਰ ਰਿਹਾ।
ਕਿਤ ਗੁਰ ਪਦ ਕਿਤ ਚੋਰ ਰਖੰਤ,
ਕਿੱਥੇ ਗੁਰੂ ਸਾਹਿਬ ਦੀ ਪਦਵੀ ਤੇ ਕਿੱਥੇ ਚੋਰ, ਏਡੇ ਵੱਡੇ ਗੁਰੂ ਭਲਾ ਆਪਣੇ ਕੋਲ ਚੋਰ ਰੱਖਦੇ ਹੋਣਗੇ, ਇਹ ਗੱਲ ਨੀ ਮੈਨੂੰ ਹਜ਼ਮ ਹੁੰਦੀ। ਬਾਦਸ਼ਾਹ ਨੇ ਆਖਿਆ ਵੀ ਜੇ ਗੱਲ ਵੀ ਕਰਨੀ ਤੇ ਕੋਈ ਢੰਗ ਦੀ ਕਰ, ਕੋਈ ਤਰੀਕੇ ਨਾਲ, ਜੇ ਕੋਈ ਲਾਣੀ ਵੀ ਆ ਊਜ ਤਰੀਕੇ ਨਾਲ ਲਾ। ਕਹਿੰਦਾ ਵੀ ਏਡੇ ਵੱਡੇ ਉਹ ਗੁਰੂ ਪਦਵੀ ਦੇ ਮਾਲਕ ਨੇ ਤੇ ਉਹ ਭਲਾ ਆਪਣੇ ਕੋਲ ਚੋਰਾਂ ਨੂੰ ਰੱਖਦੇ ਹੋਣਗੇ, ਏਦਾਂ ਦੀਆਂ ਗੱਲਾਂ ਚੰਦੂ ਨਾ ਕਰ।
ਪੀਰਨ ਪੀਰ ਮਹਾਗੁਰ ਨਾਨਕ, ਜਿਸ ਕੀ ਬਖਸ਼ਿਸ਼ ਜਗ ਭਰ ਸੰਤ,
ਪੀਰਾਂ ਦੇ ਪੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹੋਏ ਨੇ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਸਾਰੇ ਜਗਤ ਵਿਚ ਹੁਣ ਤਾਂ ਹੀ ਬਰਸ ਰਹੀਆਂ ਨੇ।
ਸਤਿ ਸ੍ਰੀ ਅਕਾਲ।
ਉਸ ਘਰ ਦੇ ਉਹ ਮਾਲਕ ਨੇ ਤੇ ਤੂੰ ਏਦਾਂ ਦੀਆਂ ਗੱਲਾਂ ਕਰੇ ਵੀ ਉਹਨਾਂ ਨੇ ਚੋਰ ਰੱਖੇ ਆਪਣੇ ਕੋਲ, ਮੈਨੂੰ ਇਹ ਗੱਲ ਨੀ ਹਜ਼ਮ ਹੁੰਦੀ ਤੇ ਏਦਾਂ ਦੀਆਂ ਗੱਲਾਂ ਤੈਨੂੰ ਕਰਨੀਆਂ ਵੀ ਨਹੀਂ ਚਾਹੀਦੀਆਂ।
ਬਾਬਰ ਵੱਡੋ ਹਮਾਰੋ ਹੋਆ,
ਸਾਡਾ ਵਡੇਰਾ ਹੋਇਆ ਬਾਬਰ,
ਜਿਸ ਕੋ ਸਲਤਨ ਦੀਨ ਤੁਰੰਤ,
ਗੁਰੂ ਨਾਨਕ ਸਾਹਿਬ ਨੇ ਸਾਡੇ ਵਡੇਰੇ ਬਾਬਰ ਨੂੰ ਸਲਤਨਤ ਬਖਸ਼ੀ ਸੀ, ਉਹਨਾਂ ਨੇ ਰਾਜ ਭਾਗ ਬਖਸ਼ਿਆ ਸੀ।
ਹਿੰਦੂ ਤੁਰਕਨ ਇੱਕ ਸਮ ਜਾਣਤ,
ਉਹਨਾਂ ਦੀ ਦ੍ਰਿਸ਼ਟੀ ਚ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਇੱਕ ਸਮਾਨ ਨੇ, ਉਹ ਇੱਕ ਬਰਾਬਰ ਦ੍ਰਿਸ਼ਟੀ ਨਾਲ ਦੋਨਾਂ ਨੂੰ ਵੇਖਦੇ ਹਨ।
ਸ਼ਰਧਾਲੂ ਨਰ ਕੀਏ ਨਿਹਾਲ,
ਉਹਨਾਂ ਦੇ ਬੜੇ ਬੜੇ ਸ਼ਰਧਾਲੂ ਜਿਹੜੇ ਉਹਨਾਂ ਤੇ ਸ਼ਰਧਾ ਰੱਖਦੇ ਨੇ ਉਹਨਾਂ ਨੂੰ ਨਿਹਾਲ ਤੇ ਕਿਰਤਾਰਥ ਕੀਤਾ।
ਇਸ ਗਾਦੀ ਪਰ ਬੈਠ ਗੁਰੂ ਪਾ,
ਉਹ ਇਸ ਗੱਦੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਇਸ ਵੇਲੇ ਗੁਰੂ ਹਨ।
ਪੁਨ ਕਿਮਲੇ ਚੋਰੀ ਕੋ ਮਾਲ,
ਉਹ ਕਿਵੇਂ ਚੋਰੀ ਦਾ ਧਨ ਲੈ ਸਕਦੇ ਆ, ਜੇ ਕੋਈ ਚੋਰ ਲੈ ਕੇ ਵੀ ਜਾਵੇ ਚੋਰੀ ਕਰਕੇ ਤੇ ਉਹ ਕਿਵੇਂ ਲੈ ਸਕਦੇ ਆ, ਮੈਂ ਨੀ ਇਹ ਗੱਲ ਮੰਨਦਾ।
ਅਸ ਖੋਟੀ ਮਤ ਕੋ ਪਰ ਹਰੀਆ,
ਆ ਜਿਹੜੀ ਖੋਟੀ ਤੇ ਭੈੜੀ ਮਤ ਹੈ ਇਹਨੂੰ ਤੁਸੀਂ ਤਿਆਗ ਦਿਓ ਛੱਡ ਦਿਓ।
ਕੈਸੇ ਚੋਰ ਰੱਖੇ ਨਿਜ ਨਾਲ,
ਮੈਂ ਇਹ ਕਿਵੇਂ ਮੰਨ ਲਾ ਵੀ ਉਹ ਆਪਣੇ ਕੋਲ ਚੋਰਾਂ ਨੂੰ ਰੱਖਦੇ ਹੋਣਗੇ।
ਜਗਤ ਬਿਕੈ ਜਿਨ ਕੋ ਜਗ ਕਹੀਅਤ,
ਸਾਰੇ ਜਗਤ ਦੇ ਵਿਚ ਜਿਨ੍ਹਾਂ ਨੂੰ ਪੂਜਨੀਏ ਕਿਹਾ ਜਾਂਦਾ ਪਵਿੱਤਰ ਕਿਹਾ ਜਾਂਦਾ,
ਜਿਨ ਕੋ ਕਮੀ ਨਾ ਦਰਬ ਵਿਸਾਲ,
ਇਹ ਵੀ ਕਹਿੰਦੇ ਵੀ ਉਹਨਾਂ ਨੂੰ ਤਾਂ ਕਮੀ ਕੋਈ ਨੀ ਧਨ ਦੀ, ਉਹਨਾਂ ਕੋਲ ਤਾਂ ਰੁਪਈਏ ਪੈ, ਜਿਹਦੇ ਕੋਲ ਕਮੀ ਹੋਵੇ ਉਹਨੂੰ ਇਹੋ ਜਿਹੇ ਕੰਮ ਕਰਨੇ ਪੈਂਦੇ ਆ, ਉਹਨਾਂ ਕੋਲ ਤਾਂ ਕਵੀ ਕੋਈ ਨੀ ਇਸ ਤਰ੍ਹਾਂ ਦੀ।
ਸੁਣ ਚੰਦੂ ਨੇ ਹੁਣ ਉਲਟਾਈ,
ਜਦੋਂ ਬਾਦਸ਼ਾਹ ਨੇ ਗੱਲ ਕਹੀ ਤੇ ਚੰਦੂ ਨੇ ਇਕਦਮ ਪਲਟੀ ਗੱਲ, ਇਕਦਮ ਉਲਟਾ ਕੇ ਵੇਖਿਆ ਵੀ ਬਾਦਸ਼ਾਹ ਨੇ ਤਾਂ ਦੂਜੀ ਸੁਰ ਫੜ ਲਈ ਹੈ। ਇਹਨੇ ਫਿਰ ਉਸ ਤਰੀਕੇ ਨਾਲ ਗੱਲ ਨੂੰ ਪਲਟਾ ਕੇ ਬੋਲਿਆ,
ਜਿਮ ਤੁਮ ਕਹੋ ਆਏ ਤਿਮ ਬਾਤ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿਵੇਂ ਤੁਸੀਂ ਕਹਿੰਦੇ ਹੋ ਬਿਲਕੁਲ ਏਦਾਂ ਹੀ ਹੈ, ਜਿਵੇਂ ਤੁਸੀਂ ਆਖਦੇ ਹੋ ਏਦਾਂ ਹੀ ਹੈ।
ਇਸ ਬਿਨ ਪ੍ਰਥਮ ਗੁਰੂ ਜੇ ਹੋਏ,
ਜਿਹੜੇ ਇਹਨਾਂ ਤੋਂ ਪਹਿਲੇ ਗੁਰੂ ਸੀ ਨਾ ਗੁਰੂ ਅਰਜਨ ਦੇਵ ਸਾਹਿਬ ਤੋਂ ਪਹਿਲਾਂ,
ਤਿੰਨ ਕੋ ਜਸ ਜਗ ਮੈਂ ਅਵਦਾਤ,
ਜਸ ਸਾਰੇ ਜਗਤ ਵਿੱਚ ਪ੍ਰਗਟ ਹੋਇਆ ਉਹ ਵਾਕਈ ਬੜੇ ਵੱਡੇ ਸਨ।
ਇਹ ਵੱਡ ਕ੍ਰੋਧੀ ਲੋਭੀ ਚੰਚਲ,
ਪਰ ਆ ਜਿਹੜੇ ਨੇ ਨਾ ਹੁਣ ਇਹ ਵੱਡੇ ਕ੍ਰੋਧੀ ਵੀ ਨੇ, ਇਹੋ ਜਿਹੇ ਸ਼ਬਦ ਬੋਲੇ ਜਿਹੜੇ ਬੋਲੇ ਨੀ ਜਾ ਸਕਦੇ ਸਿੱਖ ਕੋਲੋਂ। ਕਹਿੰਦਾ ਜੀ ਇਹ ਲੋਭੀ ਵੀ ਨੇ, ਇਹ ਕ੍ਰੋਧੀ ਵੀ ਨੇ, ਇਹ ਚੰਚਲ ਵੀ ਨੇ।
ਨਗਰ ਨਿਕਾਸ ਦੀਨ ਵੱਡ ਭਰਾਤ,
ਆਪੇ ਅੰਦਾਜ਼ਾ ਲਾ ਲੋ ਵੀ ਆਪਣਾ ਵੱਡਾ ਭਰਾ ਪਿੰਡੋਂ ਕੱਢ ਦਿੱਤਾ ਇਹਨਾਂ ਨੇ, ਵੱਡੇ ਭਰਾ ਨੂੰ ਨਗਰ ਚੋਂ ਕੱਢ ਦਿੱਤਾ।
ਅਪਰ ਨਰਨ ਸੋ ਦਵੈਸ਼ ਕਰੰਤਾ,
ਇਹ ਬਾਕੀਆਂ ਨਾਲ ਵੀ ਦਵੈਸ਼ ਕਰਦੇ ਨੇ।
ਡਰਤ ਨਾ ਰਚੇ ਅਨਿਕ ਛਲ ਘਾਤ,
ਇਹ ਡਰਦੇ ਕਿਸੇ ਕੋਲੋਂ ਕੋਈ ਨਾ ਕੋਈ ਛਲ ਤੇ ਫਰੇਬ ਰਚਦੇ ਹਨ।
ਸ਼ਾਹ ਕਿਉ ਪਿਤ ਅਕਬਰ ਮੇਰੋ,
ਸੁਣ ਕੇ ਫਿਰ ਬਾਦਸ਼ਾਹ ਬੋਲਿਆ, ਕਹਿੰਦਾ ਮੇਰਾ ਪਿਓ ਸੀ ਅਕਬਰ ਬਾਦਸ਼ਾਹ।
ਅਰਪੇ ਗ੍ਰਾਮ ਕਿਤਕ ਤਿੰਨ ਪਾਸ,
ਉਹਨੇ ਕਈ ਪਿੰਡ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਟਾ ਕੀਤੇ ਸੀ। ਪਿੱਛੇ ਕਥਾ ਸੁਣੀ ਆਪ ਜੀ ਨੇ, ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਸੀ। ਕਹਿੰਦਾ ਮੇਰੇ ਪਿਓ ਅਕਬਰ ਨੇ ਇਹਨਾਂ ਦੇ ਵਡੇਰਿਆਂ ਨੂੰ ਕਈ ਪਿੰਡ ਬਖਸ਼ੇ ਸਨ ਭੇਟਾ ਵਜੋਂ।
ਲਵਪੁਰ ਮੈਂ ਚੱਲ ਅਬ ਸੁਧ ਲੈ,
ਮੈਂ ਲਾਹੌਰ ਚੱਲ ਕੇ ਹੁਣ ਖਬਰ ਲੈਣਾ, ਪਤਾ ਕਰਦਾ ਵੀ ਉਹ ਜਿਹੜੇ ਪਿੰਡ ਇਹਨਾਂ ਨੂੰ ਦਿੱਤੇ ਸਨ।
ਹਰ ਚ ਵਿਸਾਲ ਜੇ ਪਿਓ ਆਵਾਸ,
ਉਹਨਾਂ ਨਾਲ ਹੋ ਸਕਦਾ ਵੀ ਇਹਨਾਂ ਦਾ ਗੁਜ਼ਾਰਾ ਨਾ ਚੱਲਦਾ ਹੋਵੇ, ਥੋੜੇ ਹੋ ਗਏ ਹੁਣ, ਤੇ ਜੇ ਹੋਰ ਲੋੜ ਹੋਵੇਗੀ ਤੇ ਮੈਂ ਹੋਰ ਦੇ ਦਿਆਂਗਾ। ਕੀ ਹੋ ਸਕਦਾ ਵੀ ਉਹਨਾਂ ਦੇ ਨਾਲ ਗੁਜ਼ਾਰਾ ਨਾ ਹੁੰਦਾ ਹੋਵੇ, ਤੇ ਇੱਦਾਂ ਦਾ ਕੰਮ ਬਾਦਸ਼ਾਹ ਦੇ ਮਨ ਚ ਆ ਗਈ ਵੀ ਹੋ ਸਕਦਾ ਵੀ ਜੇ ਉਹ ਗੁਜ਼ਾਰਾ ਨਾ ਚੱਲਦਾ ਹੋਵੇ ਤੇ ਇੱਦਾਂ ਦਾ ਕੰਮ ਕਰ ਹੀ ਰਹੇ ਹੋਣ।
ਗਏ ਅਪਰ ਕੁਛ ਅਰਪ ਤਿੰਨੋਂ ਟਿਗ,
ਜੇ ਕੋਈ ਕਮੀ ਪੇਸ਼ੀ ਹੋਵੇਗੀ ਉਹਨਾਂ ਕੋਲ ਤਾਂ ਮੈਂ ਕੁਝ ਪਿੰਡ ਹੋਰ ਦੇ ਦਿਆਂਗਾ, ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਚੰਗਾ ਚੱਲੇਗਾ।
ਚੋਰੀ ਵਰਜੇ ਨੀਕ ਨਤਾਸ,
ਮੈਂ ਉਹਨਾਂ ਨੂੰ ਚੋਰੀ ਕਰਨ ਤੋਂ ਵਰਜਾਂਗਾ ਵੀ ਇਹ ਕੰਮ ਵਧੀਆ ਨਹੀਂ ਹੈ, ਠੀਕ ਨਹੀਂ ਹੈ।
ਅਬ ਤੋ ਚਲੋ ਬਿਪਾਸਾ ਉਤਰੋ,
ਹੁਣ ਚਲੋ ਛੇਤੀ ਬਿਆਸ ਦਰਿਆ ਪਾਰ ਕਰੋ।
ਪਾਰ ਕਰੋ ਡੇਰਾ ਨਿਸਬਾਸ,
ਰਾਤ ਨੂੰ ਦਰਿਆ ਪਾਰ ਕਰਕੇ ਡੇਰਾ ਕਰੋ ਤੇ ਰਾਤ ਨੂੰ ਇੱਥੇ ਹੀ ਟਿਕਾਣਾ ਰੱਖੋ।
ਦੋਹਰਾ ਡਿੜ ਨੋਕਾ ਪਰ ਸ਼ਾਹ ਚੜ, ਪਰਿਓ ਪਾਰ ਸੁਖ ਸੰਗ।
ਜਿਹੜੀ ਬਹੁਤ ਮਜ਼ਬੂਤ ਕਿਸ਼ਤੀ ਸੀ, ਬੜੀ ਪੱਕੀ ਕਿਸ਼ਤੀ, ਉਹਦੇ ਤੇ ਸਵਾਰ ਹੋ ਕੇ ਬਾਦਸ਼ਾਹ ਨੇ ਦਰਿਆ ਪਾਰ ਕੀ। ਜਿਹੜੀ ਪੱਕੀ ਮਜ਼ਬੂਤ ਕਿਸ਼ਤੀ ਬਾਦਸ਼ਾਹ ਜੋ ਸੀ, ਉਹਦੇ ਲਈ ਬਹੁਤ ਵਧੀਆ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਉਹਦੇ ਸਿਪਾਹੀਆਂ ਨੇ। ਕਹਿੰਦੇ ਜਿਹੜੀ ਚੰਗੀ ਮਜ਼ਬੂਤ ਕਿਸ਼ਤੀ ਸੀ ਉਹਦੇ ਤੇ ਬਾਦਸ਼ਾਹ ਸਵਾਰ ਹੋਇਆ ਤੇ ਬਿਆਸ ਦਰਿਆ ਪਾਰ ਕੀਤਾ।
ਗੁਰ ਜਸ ਬਰਨਿਓ ਲਾਤ ਦੁਖ ਤਤ ਚਿਨ ਹੋਇਓ ਭੰਗ।
ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜੀ ਗੁਰੂ ਸਾਹਿਬ ਦੀ ਉਪਮਾ ਕੀਤੀ ਨਾ ਬਾਦਸ਼ਾਹ ਨੇ ਵੀ ਨਹੀਂ ਉਹ ਏਦਾਂ ਨਹੀਂ ਹੋ ਸਕਦੇ, ਉਹ ਬੜੇ ਵੱਡੇ ਨੇ। ਕਹਿੰਦੇ ਉਪਮਾ ਕਰਨ ਦਾ ਬਾਦਸ਼ਾਹ ਨੂੰ ਇਹ ਫਲ ਮਿਲਿਆ ਕਿ ਜਿਵੇਂ ਹੀ ਉਪਮਾ ਕੀਤੀ ਇਹਦੀ ਲੱਤ ਦੀ ਦਰਦ ਉਸੇ ਵੇਲੇ ਰਾਜੀ ਹੋ ਗਈ। ਗੁਰੂ ਸਾਹਿਬ ਦੀ ਉਪਮਾ, ਸਤਿਗੁਰਾਂ ਦੀ ਵਡਿਆਈ, ਜਿਹਨੇ ਜਿੰਨੀ ਕੀਤੀ ਉਹਨੂੰ ਫਲ ਮਿਲਿਆ ਹੀ ਮਿਲਿਆ। ਗੁਰੂ ਖਾਲਸਾ ਜੀ ਉਹਨੂੰ ਮਹਾਰਾਜ ਜੀ ਦੀਆਂ ਸਿਫਤਾਂ ਦਾ ਫਲ ਮਿਲਣਾ ਹੀ ਮਿਲਣਾ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦਾ ਬੜਾ ਵੱਡਾ ਮਹਾਤਮ ਹੈ। ਤੂੰ ਜਿਵੇਂ ਜਿਵੇਂ ਵਡਿਆਈ ਕੀਤੀ ਇਹਦੀ ਲੱਤ ਦਾ ਜਿਹੜਾ ਦਰਦ ਸੀ ਉਸੇ ਵੇਲੇ ਰਾਜੀ ਹੋ ਗਿਆ। ਕਹਿੰਦਾ ਜੀ ਮੇਰੀ ਤਾਂ ਲੱਤ ਬਿਲਕੁਲ ਠੀਕ ਹੋ ਗਈ। ਇਹ ਜਿਹੜੀ ਲੱਤ ਇਹਦੀ ਰਾਜੀ ਹੋਈ ਇਹ ਗੁਰੂ ਪਾਤਸ਼ਾਹ ਦੀ ਉਪਮਾ ਕਰਨ ਕਰਕੇ ਹੋਈ।
ਦੋਹਰਾ ਸੁਲਹੀ ਪ੍ਰਾਤਾ ਪੁੱਤਰ ਇੱਕ, ਸੁਲਬੀ ਨਾਮ ਕਹੰਤ।
ਗੁਰੂ ਖਾਲਸਾ ਜੀ ਸੁਲੀ ਖਾਂ ਤਾਂ ਮਰ ਗਿਆ, ਪਿੱਛੇ ਆਪ ਜੀ ਨੇ ਸੁਣੀ ਆ ਕਥਾ। ਸੁਲੀ ਖਾਂ ਦਾ ਭਰਾ, ਭਰਾ ਦਾ ਇੱਕ ਅੱਗੇ ਪੁੱਤਰ ਸੀ, ਉਹਦਾ ਨਾਮ ਸੀ ਸੁਲਬੀ ਖਾਂ। ਇਹਦਾ ਨਾਂ ਸੁਲੀ ਖਾਨ ਸੀ, ਹਾਹੇ ਨਾਲ ਸੁਲਹੀ। ਤੇ ਇਹਦਾ ਜਿਹੜਾ ਭਤੀਜਾ ਸੀ, ਇਹਦੇ ਭਰਾ ਦਾ ਪੁੱਤ ਸੁਲੀ ਖਾਨ ਦਾ, ਉਹਦਾ ਨਾਮ ਸੀ ਸੁਲੱਭੀ ਖਾਨ। ਸੁਲੱਭੀ ਖਾਨ ਵੀ ਕਹਿੰਦੇ, ਸੁਲਭੀ ਖਾਨ ਵੀ ਕਹਿੰਦੇ। ਉਹ ਸੁਲਭੀ ਖਾਨ ਸੀ, ਉਹਦਾ ਨਾਮ
ਚੰਦੂ ਅਰਪਤ ਸ਼ਾਹ ਕੋ ਸਗਰੋ ਸੁਨਿਓ ਬਿਰਤੰਤ।
ਚੰਦੂ ਤੇ ਬਾਦਸ਼ਾਹ ਜਦੋਂ ਗੱਲਾਂ ਕਰਦੇ ਸੀ ਨਾ ਆਪਸ ਚ, ਉਹ ਵੀ ਉੱਥੇ ਬੈਠਾ ਸੀ, ਉਹਨੇ ਸਾਰੀਆਂ ਗੱਲਾਂ ਬਾਤਾਂ ਸੁਣੀਆਂ। ਉਹਦੇ ਮਨ ਚ ਵੀ ਗੁਰੂ ਪਾਤਸ਼ਾਹ ਪ੍ਰਤੀ ਵੈਰ ਦੀ ਬਿਰਤੀ ਸੀ, ਕਿਉਂਕਿ ਉਹਦਾ ਚਾਚਾ ਇਹ ਕੰਮ ਕਰਦਾ ਰਿਹਾ ਸੁਲੀ ਖਾਨ, ਮਹਾਰਾਜ ਜੀ ਤੇ ਚੜ ਕੇ ਦੋ ਵਾਰੀ ਗਿਆ। ਤੇ ਇਹਦੇ ਮਨ ਚ ਵੀ ਗੁਰੂ ਘਰ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਸੀ। ਸੁਲਭੀ ਖਾਨ ਨੇ ਵੇਖਿਆ ਵੀ ਚੰਦੂ ਤਾਂ ਗੁਰੂ ਘਰ ਦੇ ਖਿਲਾਫ ਭੁਗਤ ਰਿਹਾ, ਤੇ ਕਿਉਂ ਨਾ ਮੈਂ ਇਹਦੇ ਨਾਲ ਮਿੱਤਰਤਾ ਬਣਾਵਾਂ, ਯਾਰੀ ਪਾਵਾਂ, ਤੇ ਗੁਰੂ ਘਰ ਦੇ ਖਿਲਾਫ ਕੰਮ ਕਰਾਂ। ਤੇ ਚੰਦੂ ਨੂੰ ਵੀ ਏਦਾਂ ਦਾ ਬੰਦਾ ਚਾਹੀਦਾ ਸੀ, ਤੇ ਜਿੱਦਾਂ ਦੀ ਕਿਸੇ ਦੀ ਬਿਰਤੀ ਹੁੰਦੀ ਉਹਨੂੰ ਓਦਾਂ ਦਾ ਅੱਗੋਂ ਟੱਕਰ ਹੀ ਜਾਂਦਾ। ਜਿੱਦਾਂ ਦਾ ਕਿਸੇ ਦਾ ਆਪਣਾ ਸੁਭਾਅ ਹੁੰਦਾ ਨਾ, ਅੱਗੇ ਉਹਨੂੰ ਓਦਾਂ ਦਾ ਟੱਕਰ ਜਾਂਦਾ। ਉੱਡਤੇ ਕੋ ਉੱਡਤਾ ਮਿਲੇ, ਉੱਡਦਿਆਂ ਨੂੰ ਉੱਡਦੇ ਮਿਲਦੇ ਆ, ਤੁਰਦਿਆਂ ਨੂੰ ਤੁਰਦੇ ਮਿਲ ਪੈਂਦੇ ਆ। ਤੋ ਇਹ ਜਿਹੋ ਜਿਹਾ ਸੀ, ਇਹਨੂੰ ਇਹਨੇ ਵੇਖਿਆ ਵੀ ਚੰਦੂ ਨੂੰ ਵੀ ਓਦਾਂ ਦਾ ਚਾਹੀਦਾ ਸੀ ਬੰਦਾ, ਸੁਲਭੀ ਖਾਨ ਨੂੰ ਚੰਦੂ ਵਰਗਾ ਚਾਹੀਦਾ ਸੀ, ਤੇ ਚੰਦੂ ਨੂੰ ਅੱਗੋਂ ਪ੍ਰਿਥੀ ਚੰਦ ਵਰਗਾ, ਤੇ ਪ੍ਰਿਥੀ ਚੰਦ ਨੂੰ ਉਹਦੇ ਵਰਗਾ। ਸਾਰਿਆਂ ਦਾ ਜੁੰਡਲੀ ਇੱਕੋ ਜਿਹੀ ਰਲ ਗਈ ਤਿੰਨਾਂ ਦੀ। ਗੁਰੂ ਪਾਤਸ਼ਾਹ ਦੇ ਖਿਲਾਫ਼ ਜਿਵੇਂ ਭੁਗਤ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।